ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਨ ਛਤਰ ਤਖਤ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲੱਭ ਦੇ ਦੀਆਂ ਅਮੁੱਲਕ ਘੜੀਆਂ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸੋਢੀ ਸੁਲਤਾਨ ਪਾਤਸ਼ਾਹ ਨਿਮਰਤਾ ਸਿੰਧ ਦਇਆ ਨਿਧ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰ ਜੀ ਨੇ ਸਮੁੱਚੀ ਹੀ ਮਾਨਵਤਾ ਮਨੁੱਖਤਾ ਦੇ ਭਲੇ ਵਾਸਤੇ ਹੁਕਮਨਾਮਾ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸ੍ਰਵਣ ਕਰਨ ਵਾਸਤੇ ਆਪ ਸਰਬੱਤ ਜੁੜ ਬੈਠੇ ਹੋ। ਸਤਿਗੁਰ ਜੀ ਨੇ ਵੱਡੇ ਭਾਗ ਬਣਾਏ ਹਨ, ਜੋ ਸਰੀਰ ਕਰਕੇ ਤਨ ਕਰਕੇ ਸਤਿਗੁਰ ਜੀ ਨੇ ਉੱਦਮ ਮਤ ਔਰ ਪ੍ਰੇਰਨਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸੱਦ ਬਹਾਇਆ ਹੈ। ਆਓ ਇਹਨਾਂ ਭਾਗਾਂ ਨੂੰ ਹੋਰ ਭਾਗਸ਼ਾਲੀ ਬਣਾਈਏ, ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਰੀਰ ਦੇ ਨਾਲ ਨਾਲ ਸੁਰਤੀ ਕਰਕੇ ਵੀ ਸਤਿਗੁਰ ਜੀ ਦੇ ਇਸ ਪਾਵਨ ਅਸਥਾਨ ਉੱਤੇ ਹਾਜ਼ਰੀ ਲੱਗ ਸਕੇ। ਜਿੱਥੇ ਸਰੀਰ ਦਾ ਇਸ਼ਨਾਨ ਕੀਤਾ ਹੈ ਉੱਥੇ ਸੁਰਤੀ ਦਾ ਇਸ਼ਨਾਨ ਵੀ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਦਰ ਕਿਰਪਾ ਕਰਨ, ਅੱਜ ਦਾ ਜੋ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਪਾਰ ਬਖਸ਼ਿਸ਼ ਕਰਕੇ ਵੈਰਾੜੀ ਰਾਗ ਦੇ ਅੰਦਰ ਇਹ ਪਾਵਨ ਮੁੱਖ ਵਾਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 719 ਅਤੇ 20 ਉੱਤੇ ਸਵਾਇਮਾਨ ਹੈ, ਸਾਡੀ ਝੋਲੀ ਵਿੱਚ ਮੁੱਖ ਵਾਕ ਪਾਇਆ ਹੈ। ਅੱਜ ਸਤਿਗੁਰ ਜੀ ਇੱਕ ਜਨ ਦੀ ਵਡਿਆਈ ਕਰਦੇ ਹਨ ਕਿ ਜਨ ਕਿਸ ਨੂੰ ਕਹਿੰਦੇ ਹਨ, ਜਨ ਵਿੱਚ ਕੀ ਗੁਣ ਹੈ, ਔਰ ਜਿਹੜਾ ਜਨ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਜੀ ਨੂੰ ਪ੍ਰਵਾਨ ਹੋ ਜਾਂਦਾ ਹੈ ਉਸ ਦੀ ਅਵਸਥਾ ਕੀ ਹੈ। ਸਾਧ ਸੰਗਤ 'ਤੇ ਹਰ ਰੋਜ਼ ਸਤਿਗੁਰ ਜੀ ਦੇ ਹੁਕਮ ਦੀ ਕਥਾ ਸਰਵਣ ਕਰਨੀ, ਆਪਾਂ ਸੈਂਕੜੇ ਹੀ ਹੁਕਮਨਾਮੇ ਸਰਵਣ ਕੀਤੇ ਹਨ, ਸੈਂਕੜੇ ਵਾਰ ਕਥਾ ਸਰਵਣ ਕਰਦੇ ਹੋ, ਅਰਦਾਸ ਕਰਿਓ ਸਤਿਗੁਰ ਜੀ ਦੀ ਸਿੱਖਿਆ ਕੋਈ ਸਾਡੇ ਮਨ ਵਿੱਚ ਵਸ ਜਾਏ, ਕਿਉਂਕਿ ਬਾਹਰੀ ਤੌਰ 'ਤੇ ਇਹ ਰੋਜ਼ ਦਾ ਕਰਮ ਸਤਿਗੁਰ ਜੀ ਨੇ ਜੋ ਕਰਨ ਵਾਸਤੇ ਜ਼ਰੂਰੀ ਦੱਸਿਆ ਹੈ, ਕਿਉਂਕਿ ਦੋ ਹੀ ਸਾਧਨ ਹਨ ਇਸ ਸ਼ਕਤੀਸ਼ਾਲੀ ਮਨ ਨੂੰ ਵਸ ਵਿੱਚ ਕਰਨ ਦੇ, ਹੋਰ ਕੋਈ ਤਰੀਕਾ ਨਹੀਂ ਹੈ। ਇਹਨੂੰ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਅਰ ਗੁਰ ਕੀ ਕਿਰਪਾ 'ਤੇ ਪਕੜਿਓ ਗੱਡ ਕੋ ਰਾਜਾ। ਇਸ ਸਰੀਰ ਰੂਪੀ ਕਿਲੇ ਦਾ ਮਾਲਕ ਜੋ ਰਾਜਾ ਹੈ ਮਨ, ਜਿਹਨੂੰ ਮਹਾਰਾਜ ਕਹਿੰਦੇ ਮਨ ਰਾਜਾ ਸੁਲਤਾਨ, ਇਹ ਇੰਨਾ ਸ਼ਕਤੀਸ਼ਾਲੀ ਹੈ ਕਿ ਮਨੁੱਖ ਦੀ ਸਿਆਣਪ ਨਾਲ, ਚਤੁਰਾਈ ਨਾਲ, ਅਕਲ ਨਾਲ ਜਾਂ ਜ਼ੋਰ ਨਾਲ ਵਸ ਵਿੱਚ ਨਹੀਂ ਆਉਂਦਾ। ਅਮੋੜ ਮਨ ਹੈ, ਇਹਨੂੰ ਗੁਰੂ ਦੀ ਕਿਰਪਾ ਨਾਲ ਜੁਗਤ ਮਿਲੇ ਤਾਂ ਇਹ ਮਨ ਵਸ ਵਿੱਚ ਆਉਣ ਲੱਗ ਪੈਂਦਾ। ਔਰ ਫਿਰ ਸਤਿਗੁਰੂ ਜੀ ਨੇ ਕਿਹਾ ਜ਼ਰੂਰੀ ਹੈ ਸਾਧ ਸੰਗਤ ਵਿੱਚ ਆਉਣਾ, ਦੋ ਹੀ ਆਸਰੇ ਹਨ, ਹੋਰ ਕੋਈ ਸਿਆਣਪ ਅਕਲ ਚਤੁਰਾਈ ਜਾਂ ਜ਼ੋਰ ਜ਼ਬਰ ਦੇ ਨਾਲ ਇਹਨੂੰ ਮਨ ਨੂੰ ਕੰਟਰੋਲ ਵਿੱਚ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿੰਨਾ ਇਹਦੇ ਨਾਲ ਜ਼ੋਰ ਕਰੋਗੇ ਉਨਾ ਇਹ ਆਪਣੀ ਹੋਰ ਸ਼ਕਤੀ ਦਿਖਾਉਂਦਾ। ਇਸ ਲਈ ਸਤਿਗੁਰ ਜੀ ਨੇ ਇਹਨੂੰ ਅਮੋੜ ਕਈ ਜਾਨਵਰਾਂ ਦੇ ਨਾਲ ਵੀ ਤੁਲਨਾ ਦਿੱਤੀ, ਮਨ ਨੂੰ ਹਾਥੀ ਵੀ ਕਿਹਾ, ਮਨ ਨੂੰ ਖੋਤਾ ਵੀ ਕਿਹਾ, ਮਨ ਨੂੰ ਬਾਂਦਰ ਵੀ ਕਿਹਾ, ਕਿਉਂਕਿ ਚੁਸਤ ਚਲਾਕ ਹੈ। ਔਰ ਤੁਸੀਂ ਵੇਖੋਗੇ ਜਦੋਂ ਕੋਈ ਜੰਗਲ ਵਿੱਚ ਰਹਿਣ ਵਾਲਾ ਖੁਨਖਾਰ ਤਾਕਤਵਰ ਜਾਨਵਰ ਕੋਈ ਵਸ ਵਿੱਚ ਕਰਦਾ ਹੈ ਤਾਂ ਕੋਈ ਹਾਥੀ ਨੂੰ ਤਾਕਤ ਨਾਲ ਨਹੀਂ ਪਕੜ ਸਕਦਾ, ਕਿਉਂਕਿ ਹਾਥੀ ਵਿੱਚ ਤਾਂ ਕਈ ਬੰਦਿਆਂ ਦੀ ਤਾਕਤ ਹੈ। ਤਾਂ ਹਾਥੀ ਨੂੰ ਪਕੜਨ ਵਾਲੇ ਜਿਹੜੇ ਬਾਅਦ ਵਿੱਚ ਸਰਕਸ ਵਿੱਚ ਉੱਤੋਂ ਕੰਮ ਲੈਂਦੇ ਨੇ, ਇੱਕੋ ਹੀ ਬੰਦਾ ਫਿਰ ਹਾਥੀ ਨੂੰ ਆਪਣੇ ਵਸ ਵਿੱਚ ਰੱਖਦਾ, ਉਹ ਡੰਡੇ ਦੇ ਇਸ਼ਾਰੇ ਨਾਲ ਹੀ ਹਾਥੀ ਚੱਲੀ ਜਾਂਦਾ। ਇੰਨਾ ਤਾਕਤਵਰ ਹਾਥੀ ਬੰਦੇ ਨੇ ਵਸ ਕਿਵੇਂ ਕਰ ਲਿਆ? ਜੁਗਤ ਨਾਲ। ਇੰਨਾ ਤਾਕਤਵਰ ਸ਼ੇਰ ਜਿਹਦੇ ਵਿੱਚ ਕਈ ਸਰੀਰਾਂ ਜਿੰਨੀ ਤਾਕਤ ਆ, ਕੋਈ ਸਰੀਰ ਇਕੱਠੇ ਹੋ ਕੇ ਸ਼ੇਰ ਨੂੰ ਕਾਬੂ ਨਹੀਂ ਕਰ ਸਕਦੇ, ਫਿਰ ਤਾਕਤ ਨਾਲ ਨਹੀਂ ਉਹਨੂੰ ਜੁਗਤ ਨਾਲ ਵੱਸ ਵਿੱਚ ਕੀਤਾ ਜਾਂਦਾ। ਪਰ ਜਦੋਂ ਉਹ ਵੱਸ ਵਿੱਚ ਆਉਂਦਾ ਤਾਂ ਆਪਣੀ ਤਾਕਤ ਵਿਖਾਉਂਦਾ, ਜਦੋਂ ਕਿਸੇ ਜਾਨਵਰ ਨੂੰ ਪਕੜ ਕੇ ਜੁਗਤ ਨਾਲ ਪਿੰਜਰੇ ਵਿੱਚ ਪਾਉਂਦੇ ਨੇ ਫਿਰ ਉਹ ਬਹੁਤ ਤਾਕਤ ਦਿਖਾਉਂਦਾ, ਇੱਕ ਵਾਰ ਪਿੰਜਰਾ ਹਿਲਾ ਦਿੰਦਾ, ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦਾ। ਇਸੇ ਤਰ੍ਹਾਂ ਤੁਹਾਡਾ ਵੀ ਅਭਿਆਸ ਰਹਿਣਾ, ਜਦੋਂ ਤੁਸੀਂ ਨਿਤਨੇਮ ਸਿਮਰਨ ਵਿੱਚ ਸੰਗਤ ਵਿੱਚ ਬੈਠੋਗੇ ਤਾਂ ਇਹ ਮਨ ਭੱਜਦਾ ਹੈ, ਇੰਨੀ ਤੇਜ਼ ਰਫ਼ਤਾਰ ਵਿੱਚ ਸੋਚਾਂ ਸੋਚਦਾ ਤਾਂ ਇਹ ਮਨ ਸਰੀਰ ਕਰਕੇ ਕਿਤੇ ਬੈਠਾ ਹੁੰਦਾ, ਮਨ ਕਿਤੇ ਹੋਰ ਹੈ। ਸਭ ਤੋਂ ਵੱਧ ਫੁਰਨੇ ਖਿਆਲ ਉਦੋਂ ਆਉਣਗੇ ਜਦੋਂ ਆਪਾਂ ਨਿਤਨੇਮ ਵਿੱਚ ਬੈਠਾਂਗੇ, ਸਿਮਰਨ ਵਿੱਚ ਬੈਠਾਂਗੇ, ਇਹ ਮਨ ਭੱਜਦਾ ਹੈ ਉੱਥੋਂ। ਅਤੇ ਫਿਰ ਜੇ ਬਹੁਤ ਜ਼ਿਆਦਾ ਜ਼ੋਰ ਹੱਠ ਕਰੋਗੇ ਤਾਂ ਇਹ ਮਨ ਖਿਆਲਾਂ ਦੀ ਦੁਨੀਆ ਵਿੱਚ ਦੌੜਾ ਦੌੜਾ ਕੇ ਸਰੀਰ ਨੂੰ ਇੰਨਾ ਥਕਾ ਦਿੰਦਾ, ਛੇਤੀ ਹੀ ਜਪਜੀ ਸਾਹਿਬ ਪੜ੍ਹਦਿਆਂ ਨੀਂਦ ਆਉਣ ਲੱਗ ਜਾਏਗੀ, ਕਿਉਂਕਿ ਮਨ ਤੇਜ਼ ਰਫ਼ਤਾਰ ਵਿੱਚ ਭੱਜਦਾ, ਫਿਰ ਥਕਾਵਟ ਕਰਦਾ। ਫਿਰ ਇਹਨੂੰ ਵੱਸ ਵਿੱਚ ਕਰਨ ਦੀ ਜੁਗਤ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜੈਸੇ ਮੂੰਡ ਚੱਕੀ ਕੇ, ਜਿਵੇਂ ਕਹਿੰਦੇ ਪੱਥਰ ਜਿਹੜੇ ਚੱਕੀ ਦੇ ਭਾਰੇ ਪੁੜ ਨੇ ਨਾ, ਉਹਨਾਂ ਨੂੰ ਕੋਈ ਬੰਦਾ ਮੋਢਿਆਂ 'ਤੇ ਨਹੀਂ ਚੁੱਕ ਸਕਦਾ ਆਪਣੇ ਬਲ ਨਾਲ। ਫਿਰ ਉਹ ਕਿਵੇਂ ਕਹਿੰਦੇ, ਕਲਾ ਕੀਏ ਖੇ ਲੈ ਜਾਏ ਖਿੱਚ ਤਾਂ ਅਚਿੰਤ ਹੈ, ਉਹਨੂੰ ਕਲਾ ਨਾਲ ਜੁਗਤ ਦੇ ਨਾਲ, ਜਿਵੇਂ ਮੋਢਿਆਂ 'ਤੇ ਤਾਂ ਪੱਥਰ ਨਹੀਂ ਚੱਕਿਆ ਜਾ ਸਕਦਾ, ਪਰ ਕਲਾ ਜੁਗਤ ਨਾਲ ਕਈ ਕੁਇੰਟਲ ਦਾ ਉਹ ਪੱਥਰ ਚੁੱਕ ਕੇ ਚੱਕੀ ਦੇ ਪੁੜ ਉੱਤੇ ਟਿਕਾ ਦਿੱਤਾ ਜਾਂਦਾ, ਫਿਰ ਉਹਨੂੰ ਟਿਕਾ ਕੇ ਰੱਖਿਆ ਜਾਏਗਾ, ਉਹ ਡਿੱਗ ਜਾਏਗਾ ਜਦੋਂ ਚੱਲੇਗਾ, ਫਿਰ ਉਹਨੂੰ ਕਿਸੇ ਚੀਜ਼ ਨਾਲ ਬੰਨ੍ਹਣਾ ਪੈਂਦਾ, ਭਾਵ ਉਹਦੇ ਵਿੱਚ ਕੋਈ ਸਿਸਟਮ ਬੈਰੰਗ ਕੋਈ ਆਇਰਨ ਵਾੜੀ ਪੈਂਦੀ ਹੈ। ਇੱਦਾਂ ਮਨ ਜਦੋਂ ਮੋੜ ਤਾਕਤਵਰ ਜਾਨਵਰ ਦੀ ਤਰ੍ਹਾਂ ਪਹਿਲਾਂ ਸਿਮਰਨ ਕਥਾ ਸੰਗਤ ਬਾਣੀ ਪੜ੍ਹਨ ਵਿੱਚ ਤੁਸੀਂ ਬੈਠੋਗੇ ਦੌੜਦਾ ਹੈ, ਫਿਰ ਜਿਵੇਂ ਉਹ ਜਾਨਵਰ ਨੂੰ ਸਰਕਸ ਵਿੱਚ ਸਦਾ ਵਾਸਤੇ ਕਾਬੂ ਰੱਖਣ ਵਾਸਤੇ ਫਿਰ ਉਹ ਬੰਦੇ ਕੀ ਕਰਦੇ, ਹਾਥੀ ਔਰ ਤਾਕਤਵਰ ਸ਼ੇਰ ਉਸ ਜਾਨਵਰ ਦੀ ਉਹ ਖੁਰਾਕ ਘਟਾ ਦਿੰਦੇ, ਥੋੜ੍ਹੀ ਥੋੜ੍ਹੀ ਖੁਰਾਕ ਘੱਟ ਕਰਦੇ, ਉਹ ਕਮਜ਼ੋਰ ਹੋ ਜਾਂਦਾ। ਖੁਰਾਕ ਘੱਟ ਕਰਨ ਤੋਂ ਬਾਅਦ ਜਦੋਂ ਕਮਜ਼ੋਰ ਹੁੰਦਾ ਫਿਰ ਉਹ ਸਦਾ ਵਾਸਤੇ ਗੁਲਾਮ ਹੋ ਜਾਂਦਾ, ਫਿਰ ਉਹ ਹਾਥੀ ਜਿਹੜਾ ਜਾਂ ਸ਼ੇਰ ਹੈ ਤਾਕਤਵਰ ਜਾਨਵਰ ਉਹ ਬੰਦੇ ਦੇ ਇਸ਼ਾਰੇ 'ਤੇ ਚੱਲਣ ਲੱਗ ਜਾਂਦਾ, ਉਹਦੀ ਖੁਰਾਕ ਘੱਟ ਕਰਕੇ ਉਹਨੂੰ ਕਮਜ਼ੋਰ ਕਰ ਦਿੱਤਾ ਜਾਂਦਾ, ਫਿਰ ਉਹ ਗੁਲਾਮ ਰਹਿੰਦਾ। ਇੱਦਾਂ ਸਾਧ ਸੰਗਤ ਸਤਿਗੁਰ ਦੀ ਜੁਗਤ ਦੱਸਦੇ ਹਨ, ਪਹਿਲਾਂ ਮਨ ਦੀ ਖੁਰਾਕ ਘੱਟ ਕਰ। ਆਪਾਂ ਖੁਰਾਕ ਤਾਂ ਘੱਟ ਹੀ ਨਹੀਂ ਕੀਤੀ, ਜੋ ਮਨ ਕਹਿੰਦਾ ਉਹ ਆਪਾਂ ਕਰੀ ਜਾ ਰਹੇ ਹਾਂ, ਜੋ ਮਨ ਕਹਿੰਦਾ ਉਹ ਆਪਾਂ ਵੇਖ ਰਹੇ ਹਾਂ, ਜੋ ਮਨ ਕਹਿੰਦਾ ਉਹ ਆਪਾਂ ਸੁਣ ਰਹੇ ਹਾਂ, ਜੋ ਮਨ ਕਹਿੰਦਾ ਉਹ ਆਪਾਂ ਭੋਗ ਰਹੇ ਹਾਂ। ਤਾਂ ਫਿਰ ਜਦੋਂ ਮਨ ਦੀ ਖੁਰਾਕ ਹੀ ਘੱਟ ਨਹੀਂ ਕੀਤੀ, ਇਹ ਕਮਜ਼ੋਰ ਨਹੀਂ ਹੁੰਦਾ, ਇਹ ਵੱਸ ਵਿੱਚ ਨਹੀਂ ਆਉਂਦਾ। ਗੁਰੂ ਦੀ ਜੁਗਤ ਹੈ ਇਸ ਮਨ ਦੀ ਖੁਰਾਕ ਘੱਟ ਕਰ। ਜਿਵੇਂ ਉਹ ਤਾਕਤਵਰ ਜਾਨਵਰ ਨੂੰ ਸਦਾ ਕਾਬੂ ਵਿੱਚ ਰੱਖਣ ਲਈ ਉਹਦੀ ਖੁਰਾਕ ਘੱਟ ਕਰਦੇ ਨੇ, ਸਹਿਜੇ ਸਹਿਜੇ ਉਹ ਕਮਜ਼ੋਰ ਹੁੰਦਾ, ਫਿਰ ਉਹ ਪਕੜਨ ਵਾਲੇ ਦੇ ਸਦਾ ਹੀ ਵੱਸ ਵਿੱਚ ਰਹਿ ਜਾਂਦਾ। ਇੱਦਾਂ ਮਹਾਰਾਜ ਮਨ ਦੀ ਉਹ ਅਵਸਥਾ ਦੱਸਦੇ, ਜਨ ਉਹ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ। ਅੱਜ ਸਤਿਗੁਰੂ ਉਹਨਾਂ ਦੀ ਵਡਿਆਈ ਬਖਸ਼ਦੇ ਨੇ। ਆਪਾਂ ਗੁਰੂ ਦੇ ਕੋਲੋਂ ਮੰਗ ਕਰਨੀ ਹੈ ਕਿ ਸਤਿਗੁਰੂ ਜੀ, ਜਿਨ੍ਹਾਂ ਨੇ ਮਨ ਵੱਸ ਵਿੱਚ ਕਰ ਲਿਆ ਤੁਹਾਡੀ ਕਿਰਪਾ ਦੇ ਪਾਤਰ ਬਣ ਗਏ, ਸਾਧ ਸੰਗਤ ਅਰ ਗੁਰ ਕੀ ਕਿਰਪਾ 'ਤੇ ਪਕੜਿਓ ਗੱਡ ਕੋ ਰਾਜਾ, ਗੁਰੂ ਦੀ ਕਿਰਪਾ ਦੇ ਪਾਤਰ ਹੋ ਗਏ। ਮਹਾਰਾਜ ਕਿਰਪਾ ਕਰੋ, ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ। ਆਪਾਂ ਅਰਦਾਸ ਵਿੱਚ ਇਹੀ ਮੰਗਦੇ ਨੇ, ਇਹ ਬਾਣੀ ਵਿੱਚੋਂ ਹੀ ਅਰਦਾਸ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿਤਾਵੇ। ਕਿਉਂਕਿ ਜਿਨ੍ਹਾਂ ਪਹਿਲੀ ਕਲਾਸ ਕਰ ਲਈ ਹੈ ਉਹਦੇ ਕੋਲੋਂ ਫਿਰ ਦੂਜੀ ਮਗਰ ਆਉਣ ਵਾਲੇ ਸਿੱਖਦੇ ਨੇ। ਕਈ ਵਾਰ ਟੀਚਰ ਵੀ ਕਹਿ ਦਿੰਦਾ, ਅੱਗੇ ਵਾਲਾ ਸਬਕ ਪੜ੍ਹਨ ਵਾਲਾ ਸਟੂਡੈਂਟ ਜਿਹੜਾ ਮੋਨੀਟਰ ਹੈ ਦੂਜੇ ਸਟੂਡੈਂਟਾਂ ਨੂੰ ਕਹਿੰਦਾ, ਉਹਦੇ ਕੋਲ ਬਹਿ ਕੇ ਕੰਮ ਦੇਖ ਲਓ, ਉਹਦੇ ਕੋਲ ਬਹਿ ਕੇ ਕਰੋ। ਤਾਂ ਇਹੀਓ ਗੱਲ ਸਤਿਗੁਰੂ ਕਹਿੰਦੇ ਹਨ, ਸਿੱਖ ਨੇ ਵੀ ਅਰਦਾਸ ਕਰਕੇ ਮੰਗਣਾ ਹੈ। ਮਹਾਰਾਜ ਵਡਿਆਈ ਕਰਦੇ, ਹਰ ਜਨ ਉੱਤਮ ਉੱਤਮ ਬਾਣੀ ਮੁੱਖ ਬੋਲੇ ਪਰ ਉਪਕਾਰੇ। ਜਨ ਉੱਤਮ ਹੈ, ਉਹਦਾ ਬੋਲਿਆ ਹੋਇਆ ਬਾਣੀ ਵੀ ਉੱਤਮ ਹੈ, ਉਹ ਮੁੱਖ ਤੋਂ ਸਦਾ ਪਰ ਉਪਕਾਰ ਬੋਲਦਾ ਹੈ। ਅਤੇ ਫਿਰ ਮਹਾਰਾਜ ਕਹਿੰਦੇ, ਗੁਰੂ ਕਿਆ ਸਿੱਖਾ, ਹੁਣ ਤੂੰ ਅਰਦਾਸ ਕਰਕੇ ਮੰਗ, ਰਾਮ हे रब जी मोकों हर जन मेल प्यारे आपां सतगुरु जी दी शब्द विचार हुक्मनामे नाल जुड़ीए एक बार सारे जने मंग करो हर जन मेल प्यारे राम मोको हर जन मेल प्यारे हर जन मेल प्यारे राम मोको हर जन मेल प्यारे हर जन मेल प्यारे राम मोको हर जन मेल प्यारे गज के हर जन मेल प्यारे राम मोको हर जन मेल प्यारे हर जन उत्तम उत्तम बाणी 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 मुख बोले परोपकार राम मोको हर जन मेल प्यारे हर जन मेल प्यारे राम मोको हर जन मेल प्यारे हर जन मेल प्यारे राम मोको हर जन मेल प्यारे हर जन मेल प्यारे राम मोको हर जन मेल प्यारे अरदास सिख ने करनी सही प्यारे मेल जिना मिलिया तेरा नाम चित आवे अज सतगुरु गुरु रामदास महाराज जी की बख्शिश कर रहे हैं प्यार नाल मुख वाक सरवण करो जी
सतनाम वाहे गुरु साहिब जी बैराड़ी महला चौथा हर जन राम नाम गुण गावे
आखो सतनाम श्री
वाहे गुरु
गज के आख्या करो सतनाम श्री वाहे गुरु हर जन राम नाम गुण गावे गुरु रामदास महाराज जी बख्शिश कर दे जो परमात्मा वाहिगुरु परमेश्वर दा जन है भाई वो परमात्मा वाहिगुरु परमेश्वर राम दे गुण गाउंदा है उनू हर चीज विच्चों परमात्मा दे गुण नजर आउंदे ने जन दी निशानी की है उहदी दृष्टि बदल गई है ते उहदी सृष्टि भी चेंज हो गई है दृष्टि मीनिंग वेखना उहदे शरीरक वेखने कर्म बदल गए ने ते कर्म बदलदे असार उहदी कर्म धरती भी बदल गई दृष्टि बदलदे असार सृष्टि चेंज हो गई इसलिए रब दा जन उहदे गुण गाउंदा हर चीज वेख के ये नहीं कि रब दा जन अखां बंद करके बह जाना ये नहीं कि वह संसार विच विचरना बहना उठना बोलना बंद कर दिंदा नहीं उहदी दृष्टि बदल गई है इसलिए उन्हों हर जन की यह वड्याई महाराज ने की है वह फिर उत्थे बोलता जिथे लोड़ है उहदे हुक्म विच वो काहे दे बकवाद लाए नहीं बोलता वह संसार विच उन्ना को वेखदा है जिन्ने क नाल उन्हों रस्ता दिशे चलण लई वह फजूल लोगों की व्याख्या नहीं करता कि कौन जा रहा है ये कौन है किस तरह है माफ करियो साढ़े मन का सुभा है जिड़ी चीज़ अखा नाल वेख दे उहदी व्याख्या कर दे मन च नैगटिव पॉजिटिव दोवें चीज़ां व्याख्या करी दी उहदे चंगा भी तो उहदा माड़ा भी पर जन की यह निशानी है वह पंजां दे प्रभाव तो बहुत दूर चला गया हुण उहदी दृष्टि बदल गई है उहनू हर चीज़ विच्चों रब दे गुण दिसदे ने इत्थों तक उहनू माड़ियां बंदियां विच्चों भी रब दिसण लग पए क्योंकि वह शरीर तो अगे वेखण लग जाता है शरीर तक सीमित नहीं रहिंदा संसार तक सीमित नहीं रहिंदा शरीर विच पंच अगे महाराज सुखनामे विच बख्शिश करनगे पंजां दा विस्थार संसार बनाया उहदे विच पई होई धातु तक वेखदा है संसार तक नहीं
ਸਰੀਰ ਤੱਕ ਨਹੀਂ, ਸਰੀਰ ਦੇ ਅੰਦਰ ਤੱਕ ਦੇ ਉਹ ਧਾਤੂ ਜੋਤ ਤੱਕ ਵੇਖ ਲੈਂਦਾ। ਇਸ ਲਈ ਜਨ ਸਦਾ ਹੀ ਗੁਣ ਗਾਉਂਦਾ, ਉਹ ਮਾੜਿਆਂ ਨੂੰ ਵੇਖ ਕੇ ਵੀ ਗੁਣ ਗਾਉਂਦਾ, ਚੰਗਿਆਂ ਨੂੰ ਵੇਖ ਕੇ ਵੀ ਗੁਣ ਗਾਉਂਦਾ। ਉਹਦੀ ਦ੍ਰਿਸ਼ਟੀ ਬਦਲ ਗਈ ਹੈ ਤੇ ਉਹਦੀ ਸ੍ਰਿਸ਼ਟੀ ਇਸ ਤਰ੍ਹਾਂ ਦੀ ਹੋ ਗਈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇਹਨੂੰ ਮਹਾਰਾਜ ਜੀ ਨੇ ਕਿਹਾ, ਉਹਦੀ ਮਨਸਾ ਦ੍ਰਿਸ਼ਟੀ ਸ੍ਰਿਸ਼ਟੀ ਬਦਲ ਗਈ। ਦ੍ਰਿਸ਼ਟੀ ਬਦਲਣ ਕਰਕੇ ਜਿਵੇਂ ਸੰਸਾਰੀ ਤੌਰ ਤੇ ਇੱਕ ਮਹਾਰਾਜ ਜੀ ਨੇ ਉਦਾਹਰਣ ਦਿੱਤੀ, ਜਿਹੜਾ ਬੰਦਾ ਸੁਖੀ ਹੈ ਨਾ ਉਹਨੂੰ ਸਾਰੇ ਹੀ ਸੁਖੀ ਲੱਗਦੇ, ਜਿਹੜਾ ਦੁਖੀ ਹੈ ਉਹਨੂੰ ਦੂਜਾ ਵੀ ਦੁਖੀ ਲੱਗਦਾ, ਜਿਹੜਾ ਬੰਦਾ ਆਪ ਮਾੜਾ ਚੋਰ ਹੈ ਉਹਨੂੰ ਸੰਤ ਵੀ ਚੋਰ ਨਜ਼ਰ ਆਉਂਦੇ ਨੇ, ਉਹਦੇ ਵਿੱਚੋਂ ਵੀ ਨਿੰਦਿਆ ਚੁਗਲੀ ਕਰੇ। ਅਤੇ ਜਿਹੜੇ ਬੰਦੇ ਦੀ ਦ੍ਰਿਸ਼ਟੀ ਬਦਲ ਗਈ ਉਹਨੂੰ ਮਾੜੇ ਵਿੱਚੋਂ ਵੀ ਭਲੇ ਲੱਗਦੇ ਨੇ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਦੁਰਯੋਧਨ ਅਤੇ ਯੁਧਿਸ਼ਟਰ, ਪੰਜ ਪਾਂਡਵਾਂ ਦਾ ਵੱਡਾ ਭਰਾ ਉੱਧਰ ਕੌਰਵਾਂ ਵਿੱਚੋਂ ਦੁਰਯੋਧਨ, ਦੋਵਾਂ ਨੂੰ ਉਹਦੇ ਗੁਰੂਆਂ ਨੇ ਕਿਰਪਾਚਾਰੀਆ ਕਰੁਣਾਚਾਰੀਆ ਨੇ ਭੇਜਿਆ, ਜਾਓ ਦੁਰਯੋਧਨ ਨੂੰ ਕਿਹਾ ਕੋਈ ਚੰਗਾ ਲੱਭ ਕੇ ਲਿਆ, ਉਹਨੂੰ ਕਿਹਾ ਕੋਈ ਮਾੜਾ ਲੱਭ ਕੇ ਲਿਆ। ਕਹਿੰਦੇ ਸੂਰਜ ਡੁੱਬਣ ਤੱਕ ਦੋਵੇਂ ਖਾਲੀ ਆ ਗਏ। ਦੁਰਯੋਧਨ ਨੂੰ ਪੁੱਛਿਆ ਵੀ ਤੈਨੂੰ ਚੰਗਾ ਲੱਭਿਆ ਨਹੀਂ ਕੋਈ? ਉਹ ਕਹਿੰਦਾ ਜੀ ਜਿਹਦੇ ਬਾਰੇ ਪਿੰਡ 'ਚ ਪਤਾ ਕੀਤਾ ਸਭ ਤੋਂ ਚੰਗਾ ਕੌਣ ਹੈ, ਫਲਾਨਾ ਬੰਦਾ, ਫਿਰ ਉਹਦੇ ਬਾਰੇ ਪਤਾ ਕੀਤਾ ਤਾਂ ਉਹ 'ਚ ਕੋਈ ਨਾ ਕੋਈ ਔਗਣ ਨਿਕਲਿਆ, ਫਿਰ ਅਗਲੇ ਪਿੰਡ ਚਲਾ ਗਿਆ। ਸ਼ਾਮਾਂ ਤੱਕ ਚੰਗੇ ਬੰਦਿਆਂ ਬਾਰੇ ਤਾਂ ਪਤਾ ਲੱਗਾ ਪਰ ਉਹਨਾਂ ਵਿੱਚ ਕਈ ਕਈ ਔਗਣ ਮਿਲੇ। ਅਤੇ ਪੁੱਛਿਆ ਫਿਰ ਯੁਧਿਸ਼ਠਰ ਨੂੰ ਬਈ ਤੈਨੂੰ ਕੋਈ ਮਾੜਾ ਨਹੀਂ ਲੱਭਿਆ? ਉਹ ਕਹਿੰਦਾ ਜੀ ਪਿੰਡ 'ਚ ਜਾ ਕੇ ਪੁੱਛਿਆ ਸਭ ਤੋਂ ਮਾੜਾ ਕੌਣ ਹੈ, ਜਦੋਂ ਮੈਂ ਉਹ ਬੰਦੇ ਤੱਕ ਗਿਆ ਕੋਈ ਨਾ ਕੋਈ ਉਹ 'ਚ ਗੁਣ ਦਿਸ ਪਿਆ, ਕੋਈ ਨਾ ਕੋਈ ਉਹਦੇ ਵਿੱਚ ਗੁਣ ਨਜ਼ਰ ਆਇਆ, ਕਿਉਂਕਿ ਰੱਬ ਨੇ ਸਾਰਿਆਂ ਵਿੱਚ ਗੁਣ ਰੱਖਿਆ, ਉਹ ਗੁਣ ਨਿਧਾਨ ਹੈ, ਉਹਨੇ ਥੋੜ੍ਹਾ ਥੋੜ੍ਹਾ ਸਭ ਨੂੰ ਗੁਣ ਵੰਡਿਆ ਹੋਇਆ। ਤਾਂ ਫਿਰ ਯੁਧਿਸ਼ਠਰ ਨੇ ਕਿਹਾ ਜੀ ਅਗਲੇ ਪਿੰਡ ਗਿਆ ਉੱਥੇ ਸਭ ਤੋਂ ਮਾੜਾ ਪੁੱਛਿਆ ਉਹਨੂੰ ਮਿਲਿਆ ਉਹ 'ਚ ਕੋਈ ਗੁਣ ਲੱਭ ਗਿਆ, ਇੱਦਾਂ ਸ਼ਾਮ ਤੱਕ ਮੈਨੂੰ ਕੋਈ ਮਾੜਾ ਨਹੀਂ ਲੱਭਿਆ। ਇਹਨੂੰ ਕਹਿੰਦੇ ਦ੍ਰਿਸ਼ਟੀ ਉੱਤੇ ਸ੍ਰਿਸ਼ਟੀ ਦਾ ਕਹਿਣਾ, ਜਿਹੋ ਜਿਹੀ ਦ੍ਰਿਸ਼ਟੀ ਹੈ ਉਹੋ ਜਿਹੀ ਸ੍ਰਿਸ਼ਟੀ। ਤਾਂ ਮਹਾਰਾਜ ਨੇ ਕਿਹਾ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ, ਕਰਨ ਕਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ। ਰੱਬ ਦਾ ਜਨ ਉਹ ਹੈ ਜਿਹਨੂੰ ਸਮਝ ਆ ਗਿਆ ਕਿ ਸੰਸਾਰ ਵਿੱਚ ਜੋ ਵੀ ਦਿਸਦਾ ਉਹ ਕਹਿੰਦਾ ਕਰਨ ਕਰਾਵਣ ਹਾਰ ਸੁਆਮੀ, ਬੰਦੇ ਨੂੰ ਨਹੀਂ ਵੇਖਦਾ, ਉਹ ਕਰਾਉਣ ਵਾਲੇ ਨੂੰ ਵੇਖਦਾ, ਇੱਥੋਂ ਤਾਂ ਉਹੀ ਕਰਾ ਰਿਹਾ। ਕਰਨ ਕਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ, ਇਹਨੂੰ ਕਹਿੰਦੇ ਹਰੀ ਦਾ ਜਨ। ਉਹ ਸਭ ਕੁਝ ਵੇਖ ਕੇ ਗੁਣ ਗਾਉਂਦਾ, ਮਾੜੇ ਵਿੱਚੋਂ ਵੀ ਗੁਣ ਗਾਉਂਦਾ, ਉਹਦੀ ਦ੍ਰਿਸ਼ਟੀ ਬਦਲ ਗਈ। ਇੱਕ ਕਥਾ ਬੜੀ ਪਿਆਰੀ ਆਈ, ਕਹਿੰਦੇ ਜਦੋਂ ਰਾਵਣ ਦਾ ਵੱਧ ਹੋ ਗਿਆ, ਰਾਮ ਨੂੰ ਦੁਬਾਰਾ ਰਾਜ ਮਿਲ ਗਿਆ ਅਯੋਧਿਆ ਦਾ, ਉਹਦੇ ਦਰਬਾਰ ਵਿੱਚ ਇੱਕ ਵਿਦਵਾਨ ਪੰਡਿਤ ਨੇ ਕਥਾ ਕੀਤੀ। ਕਥਾ ਉਹਨੇ ਕੀਤੀ, ਕਹਿੰਦੇ ਜਦੋਂ ਅਸ਼ੋਕ ਬਾਟਕਾ ਵਿੱਚ ਜਿੱਥੇ ਸੀਤਾ ਨੂੰ ਕੈਦ ਕੀਤਾ ਸੀ ਰਾਵਣ ਨੇ, ਤਾਂ ਉੱਥੇ ਜਦੋਂ ਹਨੂੰਮਾਨ ਚਲਾ ਗਿਆ ਤਾਂ ਉਸ ਅਸ਼ੋਕ ਬਾਟਕਾ ਦੇ ਅੰਦਰ ਲਾਲ ਹੀ ਲਾਲ ਸੁੰਦਰ ਫੁੱਲ ਲਾਲ ਰੰਗ ਦੇ, ਅਤੇ ਉਸ ਜਗ੍ਹਾ ਉੱਤੇ ਉਹ ਸੀਤਾ ਨੂੰ ਕੈਦ ਕੀਤਾ ਸੀ, ਉੱਥੋਂ ਉਹਨੇ ਛਡਾਇਆ। ਅਤੇ ਜਿਹੜਾ ਪੰਡਿਤ ਕਹਿੰਦੇ ਕਥਾ ਸੁਣਾ ਰਿਹਾ ਸੀ ਉਹਨੇ ਕਿਹਾ ਵੀ ਉਸ ਬਾਟਕਾ ਵਿੱਚ ਚਿੱਟੇ ਖਿਲਦੇ ਹੋਏ ਹੰਸਾਂ ਵਰਗੇ ਫੁੱਲ, ਚਿੱਟੇ ਰੰਗ ਦੇ ਸੋਹਣੇ ਗੁਲਾਬ ਦੇ ਫੁੱਲ ਹੰਸਾਂ ਵਰਗੇ ਸ਼ੋਭਾ ਦੇਣ, ਉਹ ਚਿੱਟੇ ਅਸਮਾਨ ਦੇ ਅੰਦਰ ਐਂ ਲੱਗੇ ਜਿਵੇਂ ਸੀਤਾ ਸੂਰਜ ਦੀ ਤਰ੍ਹਾਂ ਬੈਠੀ। ਤਾਂ ਕਹਿੰਦੇ ਗੁੱਸੇ ਵਿੱਚ ਇੱਕ ਬੰਦੇ ਨੇ ਟੋਕ ਦਿੱਤਾ ਭਰੇ ਦਰਬਾਰ 'ਚ, ਕਹਿੰਦਾ ਉੱਥੇ ਚਿੱਟੇ ਫੁੱਲ ਨਹੀਂ ਸੀ ਲਾਲ ਫੁੱਲ, ਕਥਾ ਵਿੱਚ ਲਾਲ ਫੁੱਲ ਲਿਖਿਆ ਹੋਇਆ, ਗੁਲਾਬ ਦੇ ਲਾਲ ਫੁੱਲ। ਤਾਂ ਕਹਿੰਦੇ ਰਾਮ ਚੰਦਰ ਨੇ ਉਹ ਟੁੱਕਣ ਵਾਲੇ ਨੂੰ ਕਿਹਾ ਨਹੀਂ ਇਹ ਪੰਡਿਤ ਸਹੀ ਕਹਿ ਰਿਹਾ। ਉਹ ਕਹਿੰਦੇ ਜੀ ਇਹ ਕਿਵੇਂ ਸਹੀ ਕਹਿ ਰਿਹਾ, ਕਥਾ ਵਿੱਚ ਲਾਲ ਫੁੱਲ ਲਿਖੇ ਹੋਏ ਆ। ਜਦੋਂ ਹਨੂੰਮਾਨ ਨੇ ਸੁਣਾਈ ਕਥਾ ਉਹ ਤਾਂ ਲਾਲ ਫੁੱਲ। ਤਾਂ ਕਹਿੰਦੇ ਰਾਮ ਨੇ ਫਿਰ ਇਹ ਗੱਲ ਉਹਨੂੰ ਕਹੀ ਟੁੱਕਣ ਵਾਲੇ ਨੂੰ, ਕਹਿੰਦੇ ਜਦੋਂ ਹਨੂੰਮਾਨ ਛਡਾਉਣ ਗਿਆ ਸੀਤਾ ਨੂੰ ਉਸ ਵਾਟਕਾ ਦੇ ਅੰਦਰ, ਇਹ ਬਹੁਤ ਕ੍ਰੋਧ ਗੁੱਸੇ ਵਿੱਚ ਸੀ, ਇਹਨੂੰ ਰਾਵਣ ਉੱਤੇ ਕ੍ਰੋਧ ਸੀ, ਗੁੱਸੇ ਵਿੱਚ ਇਹਨੂੰ ਫੁੱਲ ਲਾਲ ਦਿਸਦੇ ਸੀ, ਸੁਣਾਉਣ ਵਾਲਾ ਜੋ ਪ੍ਰੇਮ ਵਿੱਚ ਕਥਾ ਸੁਣਾ ਰਿਹਾ ਇਹਨੂੰ ਲਾਲ ਵੀ ਚਿੱਟੇ ਦਿਸਦੇ ਨੇ। ਗਲਤ ਦ੍ਰਿਸ਼ਟੀ 'ਤੇ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਵੇ ਉਸੇ ਤਰ੍ਹਾਂ ਦਾ ਦਿਸਦਾ। ਕਈ ਵਾਰ ਦੂਜੇ ਦਾ ਕ੍ਰੋਧ ਗੁੱਸਾ ਵੀ ਤੁਹਾਨੂੰ ਮਿੱਠਾ ਤੇ ਪਿਆਰਾ ਲੱਗਦਾ, ਕਿਉਂ? ਤੁਹਾਡੀ ਦ੍ਰਿਸ਼ਟੀ ਸ਼ੁੱਧ ਹੈ। ਕਈ ਵਾਰ ਦੂਜੇ ਦੀ ਕਹੀ ਹੋਈ ਸਧਾਰਨ ਗੱਲ ਵੀ ਸਾਨੂੰ ਕ੍ਰੋਧਿਤ ਕਰ ਦਿੰਦੀ, ਕਿਉਂ? ਸਾਡੀ ਦ੍ਰਿਸ਼ਟੀ ਵਿੱਚ ਉਹ ਚੀਜ਼ ਹੈ। ਤਾਂ ਸਤਿਗੁਰੂ ਪਹਿਲਾਂ ਜਨ ਦੀ ਦ੍ਰਿਸ਼ਟੀ ਬਦਲਦੇ ਨੇ, ਜਿਹਦੀ ਦ੍ਰਿਸ਼ਟੀ ਬਦਲ ਗਈ ਉਹ ਜਨ ਹੋ ਗਿਆ, ਸਭ ਕੁਝ ਵੇਖ ਕੇ ਉਹ ਰੱਬ ਦੇ ਗੁਣ ਗਾਉਂਦਾ, ਅੱਗੇ ਮਹਾਰਾਜ ਬਖਸ਼ਿਸ਼ ਕਰਦੇ। ਫਿਰ ਉਸ ਜਨ ਦੀ ਜੇ ਕੋਈ ਨਿੰਦਿਆ ਵੀ ਕਰੀ ਜਾਵੇ, ਉਹਨੂੰ ਮਾੜਾ ਵੀ ਕਹੀ ਜਾਵੇ, ਉਹ ਆਪਣੇ ਗੁਣ ਗਾਉਣ ਦੇ, ਚੰਗਾ ਵੇਖਣ ਦੇ ਗੁਣ ਕਦੇ ਵੀ ਨਹੀਂ ਛੱਡਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਕਹਿੰਦੇ ਉਹ ਆਪਣਾ ਗੁਣ ਉਹ ਚੀਜ਼ ਛੱਡਦਾ ਹੀ ਨਹੀਂ ਗੁਣ ਗਾਉਣੇ, ਉਹ ਮਾੜੇ ਵਿੱਚੋਂ ਵੀ ਚੰਗੇ ਨੂੰ ਵੇਖਦਾ, ਉਹਦੀ ਕੋਈ ਲੱਖ ਨਿੰਦਿਆ ਕਰੇ ਉਹਦੇ ਉੱਤੇ ਅਸਰ ਨਹੀਂ। ਜਨ ਉਹਨੂੰ ਕਹਿੰਦੇ ਨੇ ਜਿਹੜਾ ਬਿਲਕੁਲ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਜਿਹਨੇ ਸਭ ਕੁਝ ਸੌਂਪ, ਉਹਦੇ ਉੱਤੇ ਨਿੰਦਿਆ ਉਸਤਤ ਦਾ ਕੋਈ ਅਸਰ ਨਹੀਂ। ਉਹਨੂੰ ਸੋਨੇ ਦੇ ਬਰਤਨਾਂ ਵਿੱਚ ਖਾਣਾ ਮਿਲੇ ਉਹ ਅਹੰਕਾਰੀ ਨਹੀਂ ਹੁੰਦਾ, ਉਹਨੂੰ ਹੱਥ ਦੇ ਭੋਜਨ ਖਾਣਾ ਪੈ ਜਾਏ ਉਹਦੇ ਅੰਦਰ ਨਿਰਾਸ਼ਤਾ ਨਹੀਂ ਹੁੰਦੀ, ਉਹ ਮਹਿਲ ਵਿੱਚ ਰਹੇ ਤੇ ਹੰਕਾਰੀ ਨਹੀਂ, ਤੇ ਉਹਨੂੰ ਕੁੱਲੀ ਵਿੱਚ ਰਹਿਣਾ ਪਵੇ ਤੇ ਨਿਰਾਸ਼ਤਾ ਨਹੀਂ ਹੈ। ਉਹਦੀ ਲੱਖਾਂ ਲੋਕ ਉਸਤਤ ਕਰਨ, ਉੱਤੇ ਉਸਤਤ ਦਾ ਅਸਰ ਨਹੀਂ ਹੈ। ਲੱਖਾਂ ਲੋਕ ਉਹਦੀ ਨਿੰਦਿਆ ਕਰਨ ਤੇ ਨਿੰਦਿਆ ਦਾ ਵੀ ਅਸਰ ਨਹੀਂ, ਕਿਉਂ? ਜਦੋਂ ਦੁਨੀਆਂ ਉਹਦੀ ਵਡਿਆਈ ਕਰਦੀ ਹੈ, ਉਹ ਸਾਰੀ ਵਡਿਆਈ ਆਪਣੇ ਰੱਬ ਨੂੰ ਸੌਂਪ ਦਿੰਦਾ ਇਹ ਗੱਲ ਕਹਿ ਕੇ ਕਿ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਜਿੰਦ ਤੇ ਸਰੀਰ ਤਾਂ ਤੇਰੀ ਆ ਮਾਲਕਾ, ਵਡਿਆਈ ਕਿਹਦੀ ਫਿਰ? ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਇਸ ਲਈ ਉਹ ਜਨ ਜਿਹੜਾ ਕੋਈ ਲੱਖਾਂ ਲੋਕ ਉਹਦੀ ਨਿੰਦਿਆ ਕਰਨ, ਆਪਣਾ ਗੁਣ ਨਹੀਂ ਛੱਡਦਾ ਹੈ।
ਰਹਾਓ
ਸਤਿਗੁਰ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਹੁੰਦਾ ਜੀ ਇੱਦਾਂ? ਜਨ ਕਿਉਂ ਇਸ ਤਰ੍ਹਾਂ ਰਹਿੰਦਾ? ਅੱਗੇ ਮਹਾਰਾਜ ਗੁਰੂ ਰਾਮਦਾਸ ਪਿਤਾ ਜੀ ਹੁਣ ਜਵਾਬ ਦਿੰਦੇ, ਕਹਿੰਦੇ ਇਸ ਕਰਕੇ ਕਿ ਜਿਹੜਾ ਜਨ ਹੈ ਉਹਦੀ ਦ੍ਰਿਸ਼ਟੀ ਵਿੱਚ ਆਹ ਚੀਜ਼ ਆ ਗਈ ਹੈ ਕਿ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ। ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਉਹ ਕਿਹਾ ਜੋ ਕੁਝ ਕਰ ਰਿਹਾ ਇਹ ਨਹੀਂ ਬੋਲ ਰਿਹਾ, ਇਤੋਂ ਕੋਈ ਪਰਮਾਤਮਾ ਵਾਹਿਗੁਰੂ ਬੁਲਾ ਰਿਹਾ ਤਾਂ ਉਹਨੂੰ ਕ੍ਰੋਧ ਗੁੱਸਾ ਨਹੀਂ ਆਉਂਦਾ। ਉਹ ਕਹਿੰਦਾ ਜੋ ਕਿਛ ਕਰੇ ਸੋ ਆਪੇ ਸਵਾਮੀ। ਜਨ ਤਾਂ ਸ਼ਾਂਤ ਰਹਿੰਦਾ, ਉਹਨੂੰ ਇਹ ਦ੍ਰਿਸ਼ਟੀ ਚੰਦਰ ਵਸ ਗਈ ਹੈ ਸੁਰਤੀ ਵਿੱਚ ਚੀਜ਼ ਕਿ ਆਪੇ ਉਹ ਸਭ ਕੁਝ ਕਰਾ ਰਿਹਾ, ਉਹਨੂੰ ਦ੍ਰਿਸ਼ਟੀ ਵਿੱਚ ਵਸ ਗਿਆ ਕਿ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬੱਲੇ ਹਾਰਣੇ ਜਲ ਥਲ ਮਈਅਲ ਸੋਏ। ਇਸ ਲਈ ਉਹਨੂੰ ਕ੍ਰੋਧ ਗੁੱਸਾ ਸੰਸਾਰ ਤੇ ਇਤਰਾਜ ਨਹੀਂ। ਜਨ ਜਿਹੜਾ ਇਸ ਤਰ੍ਹਾਂ ਰਹਿੰਦਾ ਕਿ ਸਭ ਕੁਝ ਵਾਹਿਗੁਰੂ ਆਪ ਕਰਾਉਂਦੇ ਹਨ।
ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੇ।
ਤਾਂ ਹਰੀ ਦੇ ਜਨ ਦੀ ਇਹ ਅਵਸਥਾ ਤਾਂ ਹੈ, ਉਹ ਸੁਰਤੀ ਵਿੱਚ ਭਾਵ ਵਿੱਚ ਅੰਦਰ ਦ੍ਰਿਸ਼ਟੀ ਵਿੱਚ ਰੱਖਦਾ, ਆਪੇ ਹੀ ਅਕਾਲ ਪੁਰਖ ਮਤ ਦਿੰਦਾ, ਆਪੇ ਕਿਸੇ ਨੂੰ ਬੁਲਾਉਂਦਾ, ਆਪੇ ਸਭ ਕੁਝ ਕਰਾ ਰਿਹਾ। ਇਸ ਲਈ ਉਹ ਦੁੱਖ ਸੁੱਖ ਹਰ ਸੋਗ ਨਿੰਦਿਆ ਵਿੱਚ ਬਿਲਕੁਲ ਸ਼ਾਂਤ ਰਹਿੰਦਾ, ਰੱਬ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਉਂਦਾ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਹਰੀ ਦੇ ਜਨ ਸਾਧੂ ਦਾ ਸੰਤ ਦਾ ਇਹ ਸੁਭਾਅ ਹੈ, ਉਹ ਲੋਕਾਂ ਨੂੰ ਬਹੁਤੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਕਿ ਮੈਨੂੰ ਇਸ ਤਰ੍ਹਾਂ ਕਿਹਾ ਮੈਂ ਵੀ ਹੁਣ ਜਵਾਬ ਦਵਾਂ। ਇੱਥੇ ਤੇ ਸਵੇਰੇ ਦਿਨ ਚੜ੍ਹੇ ਫੇਸਬੁੱਕ ਕਿਹਾ ਯੂਟਿਊਬ ਕਿਹਾ ਭਰੀ ਪਈ ਹੈ ਲੋਕ ਜਵਾਬ ਦੇ ਦੇ ਕੇ ਇੱਕ ਦੂਜੇ ਨੂੰ, ਵੱਡੀਆਂ ਵੱਡੀਆਂ ਹਸਤੀਆਂ ਜਵਾਬ ਦੇ ਦੇ ਕੇ ਲੜ ਰਹੀਆਂ ਨੇ। ਨਹੀਂ, ਜਨ ਦੀ ਇਹ ਦ੍ਰਿਸ਼ਟੀ ਹੈ, ਉਹ ਜਵਾਬ ਨਹੀਂ ਦਿੰਦਾ ਕਿਸੇ, ਉਹ ਬਹੁਤੇ ਝਗੜੇ ਵਿਵਾਦ ਵਿੱਚ ਨਹੀਂ ਪੈਂਦਾ, ਉਹ ਆਪਣੇ ਆਪ ਨੂੰ ਸ਼ਾਂਤ ਰੱਖਦਾ ਇੱਕੋ ਚੀਜ਼ ਨਾਲ ਕਿ ਹਰ ਆਪੇ ਹੀ ਮਤ ਦੇਵੇ ਸਵਾਮੀ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਮਤ ਬਖਸ਼ਿਸ਼ ਕਰਦਾ, ਆਪੇ ਬੋਲ ਬੁਲਾਵੇ। ਜਿਸ ਤਰ੍ਹਾਂ ਦੀ ਕਿਸੇ ਦੀ ਮਤ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ, ਉਹ ਉਸੇ ਤਰ੍ਹਾਂ ਬੋਲਦਾ। ਤਾਂ ਰੱਬ ਦਾ ਜਨ ਜਿਹੜਾ ਸਭ ਕੁਝ ਸੁਣ ਕੇ ਸ਼ਾਂਤ ਰਹਿੰਦਾ। ਇਤਿਹਾਸ ਕਹਿੰਦਾ ਭਗਤ ਰਵਿਦਾਸ ਜੀਆਂ ਉੱਤੇ ਸ਼ਰਧਾ ਬਣ ਗਈ, ਕੰਛੀ ਦੇ ਰਾਜੇ ਦੀ, ਮਹਾਰਾਣੀ ਝਾਲਾਂ ਬਾਈ ਦੀ, ਮਹਾਰਾਣੇ ਸੰਗੇ ਦੀ, ਕਿਉਂਕਿ ਉਹਦੀ ਬੇਟੀ ਜਿਹੜੀ ਵਿਧਵਾ ਹੋਈ ਸੀ ਉਹਨੂੰ ਰਵਿਦਾਸ ਜੀਆਂ ਦੀ ਉਚਾਰਨ ਕੀਤੀ ਹੋਈ ਬਾਣੀ ਨਾਲ ਮਨ ਸ਼ਾਂਤ ਹੋ ਗਿਆ। ਰਾਜੇ ਰਾਣੀ ਦੀ ਸ਼ਰਧਾ ਬਣੀ, ਉਹਨੇ ਬ੍ਰਹਮ ਭੋਜ ਕੀਤਾ, ਭਗਤ ਜੀ ਨੂੰ ਬੁਲਾ ਲਿਆ। ਤਾਂ ਹੁਣ ਭਗਤ ਜੀ ਨੂੰ ਬੁਲਾਇਆ ਅਤੇ ਫਿਰ ਨਾਲ ਬ੍ਰਹਮ ਭੋਜ ਕਰਨਾ ਸੀ ਤਾਂ ਰੀਤੀ ਦੇ ਮੁਤਾਬਕ ਪੰਡਿਤ ਵੀ ਸੱਦਣੇ ਸਨ। ਕਹਿੰਦੇ 118 ਪੰਡਿਤ ਸੱਦੇ ਉਹਨੇ, ਰਾਜਾ ਸੀ ਉਹ, ਬ੍ਰਹਮ ਭੋਜ ਕੀਤਾ। ਜਦੋਂ ਰਵਿਦਾਸ ਜੀ ਨੂੰ ਬੁਲਾ ਲਿਆ ਤਾਂ ਜੋ ਭੋਜਨ ਪਰੋਸਣ ਲੱਗੇ ਉਹਨਾਂ ਨੂੰ ਵੀ ਬਿਠਾਇਆ, 118 ਦੇ 18 ਪੰਡਿਤ ਖੜ੍ਹੇ ਹੋ ਗਏ। ਕਹਿੰਦੇ ਰਾਜਨ, ਇੱਕ ਨੀਚ ਜਾਤ ਦੇ ਇਸ ਅਖੌਤੀ ਨੀਵੇਂ ਜਮਿਆਰ ਨੂੰ ਸਾਡੇ ਬਰਾਬਰ ਬਿਠਾ ਕੇ ਭੋਜਨ, ਅਸੀਂ ਬ੍ਰਹਮ ਭੋਜਨ 'ਚ ਨਹੀਂ ਸ਼ਾਮਿਲ, ਅਸੀਂ ਭੋਜਨ ਨਹੀਂ ਛਕਣਾ, ਇਹਨੂੰ ਇਕੱਲੇ ਨੂੰ ਛਕਾ ਲਾ। ਰਾਜੇ ਨੇ ਕਿਹਾ ਹੁਣ 118 ਬੰਦੇ ਇੱਕ ਪਾਸੇ ਖੜ੍ਹੇ ਹੋ ਜਾਣ ਅਤੇ ਇੱਕ ਬੰਦੇ 'ਤੇ ਇਤਰਾਜ਼ ਹੋਵੇ। ਰਾਜਾ ਹੁਣ ਮਨ ਕਰਕੇ ਉਦਾਸ ਹੋਇਆ। ਇਸ ਤੋਂ ਪਹਿਲਾਂ ਕਿ ਰਾਜਾ ਕੁਝ ਬੋਲੇ, ਭਗਤ ਜੀ ਨੇ ਮੁਸਕਰਾ ਕੇ ਪਿਆਰ ਵਿੱਚ ਉੱਠ ਕੇ, ਮੱਥੇ 'ਤੇ ਕੋਈ ਸ਼ਿਕੰਨ, ਕੋਈ ਕ੍ਰੋਧ, ਕੋਈ ਸ਼ਿਕਵਾ ਨਹੀਂ, ਇੱਥੇ ਤਾਂ ਮਾਫ ਕਰਿਓ, ਸਭਾ ਵਿੱਚ ਦੋ ਬੰਦੇ ਕਿਸੇ ਦੇ ਖਿਲਾਫ ਹੋ ਜਾਣ ਬੰਦਾ ਕ੍ਰੋਧੀ ਹੋ ਜਾਂਦਾ, ਇਹ ਮੇਰੇ ਖਿਲਾਫ ਕਿਉਂ ਹੋ ਗਏ। 118 ਬੰਦੇ ਮੁਖਾਲਫਤ ਕਰ ਰਹੇ ਨੇ ਪੰਡਿਤ, ਅਤੇ ਭਗਤ ਜੀ ਉੱਠ ਕੇ ਹੱਥ ਜੋੜ ਕੇ ਕਹਿੰਦੇ ਨੇ, ਰਾਜਨ ਛਕਣਾ ਤਾਂ ਭੋਜਨ ਹੀ ਹੈ ਨਾ, ਪਹਿਲਾਂ ਇਹਨਾਂ ਨੂੰ ਛਕਾ ਲਾ, ਅਸੀਂ ਬਾਅਦ ਵਿੱਚ ਛਕ ਲਾਂਗੇ, ਇਹਦੇ ਵਿੱਚ ਕੀ ਇਤਰਾਜ਼ ਹੈ, ਅਸੀਂ ਅਲੱਗ ਬਹਿ ਜਾਂਦੇ ਹਾਂ। ਬ੍ਰਹਮ ਭੋਜ ਸ਼ੁਰੂ ਹੋ ਗਿਆ, ਭਗਤ ਜੀ ਅਲੱਗ ਬਹਿ ਗਏ, ਇਹ ਕੁਝ ਵੀ ਕਹਿੰਦੇ ਵਾਪਰਿਆ। ਫਿਰ 18 ਦੇ 18 ਪੰਡਿਤਾਂ ਨੂੰ ਇਹ ਚੀਜ਼ ਪਿਆ, 118 ਪੰਡਿਤਾਂ ਨੂੰ, ਕੋਈ ਕਹਿੰਦਾ ਮੇਰੀ ਥਾਲੀ 'ਚੋਂ ਰਵਿਦਾਸ ਖਾਈ ਜਾਂਦਾ, ਕੋਈ ਕਹਿੰਦਾ ਮੇਰੀ ਥਾਲੀ 'ਚੋਂ, ਇਹ ਸਭ ਕੁਝ ਕਿਵੇਂ ਵਰਤ ਗਿਆ। ਕਿਉਂਕਿ ਜਿਹੜਾ ਜਨ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦਾ, ਪਰਮਾਤਮਾ ਸਰਵ ਵਿਆਪਕ ਹੈ। ਕਈ ਵਾਰ ਪਰਮਾਤਮਾ ਨੂੰ ਜਨ ਨੂੰ ਵਡਿਆਈ ਦੇਣ ਵਾਸਤੇ ਇਹ ਕੁਝ ਕਰਨਾ ਪੈਂਦਾ। ਉਹਨਾਂ ਨੂੰ ਫਿਰ ਭਰਮ ਭੁਲੇਖਾ ਪਿਆ, ਕਹਿਣ ਤੋਂ ਭਾਵ ਸਾਹ ਸੰਗਤ ਉਹਦੇ ਖਿਲਾਫ ਪੂਰੀ ਦੁਨੀਆ ਹੋ ਜਾਏ, ਜਨ ਉੱਤੇ ਅਸਰ ਨਹੀਂ ਆਉਂਦਾ। ਕਿਉਂ? ਉਹ ਇੱਕੋ ਹੀ ਦ੍ਰਿਸ਼ਟੀ ਮਨ ਵਿੱਚ ਰੱਖਦਾ, ਹਰ ਆਪੇ ਬੋਲ ਬੁਲਾਵੇ, ਇਹ ਥੋੜ੍ਹੀ ਬੋਲ ਰਹੇ ਨੇ, ਇਹਨਾਂ ਤੋਂ ਪਰਮਾਤਮਾ ਇਸ ਤਰ੍ਹਾਂ ਬੁਲਾ ਰਿਹਾ, ਤਾਂ ਫਿਰ ਉਹਨਾਂ ਦਾ ਮਨ ਸ਼ਾਂਤ ਰਹਿੰਦਾ। ਇੱਦਾਂ ਭਗਤ ਜੀ ਸ਼ਾਂਤ ਰਹੇ, ਉਹਨਾਂ ਦੀ ਸੋਭਾ ਵਡਿਆਈ ਹੋ ਗਈ। ਫਿਰ ਜਦੋਂ ਵਡਿਆਈ ਵਧੀ, ਫਿਰ ਪੰਡਿਤ ਇਕੱਠੇ ਹੋ ਕੇ ਆਏ, ਉਹਨੀ ਰਾਜੇ ਦੀ ਸਭਾ ਬੁਲਾਈ, ਕਹਿੰਦੇ ਵੀ ਇਹਨੂੰ 118 ਪੰਡਿਤਾਂ ਨੇ ਅਸੀਂ ਵਿਰੋਧ ਕੀਤਾ, ਤਾਂ ਵੀ ਇਹਦੀ ਵਡਿਆਈ ਉਪਮਾ ਵੱਧ ਗਈ, ਤਾਂ ਵੀ ਇਹਦੀ ਜੈ ਜੈਕਾਰ। ਕਿਉਂਕਿ ਮਹਾਰਾਜ ਨੇ ਬਾਣੀ ਅੰਦਰ ਕਿਹਾ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਿਹੜੇ ਜਨ ਨੂੰ ਪਰਮਾਤਮਾ ਵਾਹਿਗੁਰੂ ਵਡਿਆਈ ਦੇਣ, ਪਰ ਜਨ ਦੀ ਇਹ ਪਰਿਭਾਸ਼ਾ ਆ, ਜੇ ਭਗਤ ਰਵਿਦਾਸ ਜੀ ਨਾਲ ਇਹ ਕੁਝ ਵਾਪਰਿਆ, ਉਹਨੀ ਅਰਦਾਸ ਵੀ ਰੱਬ ਅੱਗੇ ਕੀਤੀ। ਜਨ ਕਿਵੇਂ ਅਰਦਾਸ ਕਰਦਾ? ਜਨ ਰੱਬ ਨੂੰ ਧੌਂਸ ਨਹੀਂ ਦਿੰਦਾ, ਰੋਹਬ ਨਹੀਂ ਪਾਉਂਦਾ, ਜਿਵੇਂ ਇੱਕ ਨੌਕਰ ਦਾ ਮਾਲਕ ਉੱਤੇ ਕੋਈ ਧੌਂਸ ਨਹੀਂ ਹੈ। ਕਿਉਂ? ਉਹ ਹਟਾ ਕੇ ਕਿਸੇ ਹੋਰ ਨੂੰ ਵੀ ਰੱਖ ਸਕਦਾ। ਤਾਂ ਇਸ ਤਰ੍ਹਾਂ ਜਿਹੜਾ ਜਨ ਹੈ ਉਹ ਅਰਦਾਸ ਇੱਕੋ ਹੀ ਕਰਦਾ, ਉਹਦੀ ਕੋਈ ਰੋਹਬ, ਕੋਈ ਧੌਂਸ, ਕੋਈ ਹੱਕ ਨਹੀਂ ਹੈ, ਉਹ ਰੱਬ ਅੱਗੇ ਨਿਮਰਤਾ ਵਿੱਚ ਝੁਕਦਾ। ਇੱਕ ਦਿਨ ਉਹ ਆਉਂਦਾ ਜਿੱਦਣ ਰੱਬ ਨੂੰ ਹੱਕ ਵੀ ਦੇ ਦਿੰਦਾ, ਹੁਣ ਜੋ ਤੂੰ ਕਵੇਂ ਮੈਂ ਉਹ ਕਰਾਂਗਾ। ਪਰ ਪਹਿਲਾਂ ਜਨ ਨੂੰ ਇਹ ਕਹਿਣਾ ਪੈਂਦਾ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲ ਤਾਂ ਜਨਮ ਕੋ ਭਾਤੀ। ਪੋਚ ਮੀਨਿੰਗ ਮਾੜੀ ਸੋਚ, ਸੰਗਤ ਜਿਹਨਾਂ ਦੀ ਮਾੜੀ ਸੋਚ ਉਹਨਾਂ ਦੀ ਸੰਗਤ ਆ ਮੇਰੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲ ਤਾਂ ਜਨਮ ਕੋ ਭਾਤੀ। ਰਾਮ ਗੁਸਈਆ ਜੀ ਕੇ ਜੀਵਨ, ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਕਿਉਂਕਿ ਜਨ ਦੀ ਵਡਿਆਈ ਚੱਲ ਰਹੀ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਮੇਰੀ ਸਹਾਇਤਾ ਕਰੋ। ਚਰਨ ਨਾ ਛਾਡੋ ਸਰੀਰ ਕੱਲ ਜਾਈ, ਕੋ ਰਵਿਦਾਸ ਪਰੋਂ ਤੇਰੀ ਸਾਂਭਾ, ਬੇਗਮਲੀ ਜੇ ਜਨ ਕਰਨਾ ਬਿਲੰਬਾ। ਜਦੋਂ ਜਨ ਆਹ ਅਰਦਾਸ ਕਰਦਾ ਫਿਰ ਰੱਬ ਨੂੰ ਸਹਾਇਤਾ ਕਰਨੀ ਪੈਂਦੀ ਹੈ। ਪੰਡਿਤ ਇਕੱਠੇ ਹੋ ਕੇ ਆ ਗਏ, ਰਾਜੇ ਦੀ ਸਭਾ ਵਿੱਚ ਸੱਦ ਲਿਆ। ਸੱਦ ਕੇ ਕਹਿੰਦੇ ਨੇ, ਰਵਿਦਾਸ ਤੂੰ ਇਹ ਮੰਨਦਾ ਕਿ ਤੂੰ ਜੋੜੇ ਗੰਢਣ ਵਾਲੇ, ਚੰਮ ਢੋਣ ਵਾਲੇ ਲੋਕਾਂ ਦੇ, ਚਮਿਆਰਾਂ ਦੇ ਘਰ ਪੈਦਾ ਹੋਇਆ? ਰਵਿਦਾਸ ਜੀ ਨੇ ਕਿਹਾ, ਮੰਨਦਾ ਮੈਂ। ਕਹਿੰਦੇ ਤੂੰ ਇਹ ਗੱਲ ਮੰਨਦਾ ਕਿ ਤੂੰ ਚੰਮ ਢੋਣ ਵਾਲੇ, ਜੋੜੇ ਗੰਢਣ ਵਾਲੇ, ਝਮਿਆਰ ਸੰਤੋਖ ਦਾਸ ਦਾ ਪੁੱਤਰ ਨੇ, ਕਹਿੰਦੇ ਜੀ ਇਹ ਵੀ ਮੰਨਦਾ ਮੈਂ। ਕਹਿੰਦੇ ਸਾਡੇ ਬਾਰੇ ਮੰਨਦਾ ਕਿ ਅਸੀਂ ਉੱਚ ਜਾਤੀਏ ਬ੍ਰਾਹਮਣਾਂ ਦੇ ਘਰ ਪੈਦਾ ਹੋਏ, ਛੇ ਖੱਟ ਕਰਮ ਕਰਨ ਵਾਲੇ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਦਾਨ ਲੈਣਾ, ਜੱਗ ਕਰਾਉਣੇ ਜੱਗ ਕਰਨੇ, ਇਹ ਸਾਡੀ ਉੱਚ ਵਿੱਦਿਆ। ਕਹਿੰਦੇ ਜੀ ਇਹ ਵੀ ਮੰਨਦਾ। ਕਹਿੰਦੇ ਫਿਰ ਤੂੰ ਇਹ ਮੰਨਦਾ ਵੀ ਅਸੀਂ ਜਨਮ ਕਰਕੇ ਉੱਚੇ ਹਾਂ, ਮਹਾਨ ਹਾਂ, ਸੋਹਣੇ ਹਾਂ, ਸਾਡੀ ਉੱਚੀ ਕੁੱਲ, ਤੇਰੀ ਨੀਵੀਂ ਕੁੱਲ। ਅਤੇ ਰਵਿਦਾਸ ਜੀ ਦੇਖੋ ਭਗਤ ਜਿੱਦ ਨਹੀਂ ਕਰਦਾ, ਜਨ ਜਿੱਦ ਨਹੀਂ ਕਰਦੇ ਕਿਸੇ ਨਾਲ, ਉਹਨੇ ਹੱਥ ਜੋੜ ਕੇ ਕਿਹਾ ਜੋ ਤੁਸੀਂ ਕਹਿੰਦੇ ਹੋ ਸਹੀ ਹੈ। ਅਤੇ ਹੰਕਾਰ ਵਿੱਚ ਪੰਡਿਤ ਰਾਜੇ ਨੂੰ ਕਹਿੰਦਾ ਜੀ ਦੇਖੋ ਮੰਨ ਗਿਆ ਨਾ ਰਵਿਦਾਸ, ਰਵਿਦਾਸ ਵੀ ਮੰਨ ਗਿਆ ਕਿ ਅਸੀਂ ਉੱਚੇ ਹਾਂ, ਇਹ ਨੀਵੇਂ। ਇੰਨੀ ਗੱਲ ਸੁਣਨ ਤੋਂ ਬਾਅਦ ਹੁਣ ਰਵਿਦਾਸ ਜੀ ਕਹਿੰਦੇ ਮੇਰੀ ਵੀ ਫਿਰ ਇੱਕ ਗੱਲ ਹੁਣ ਸੁਣੋਗੇ? ਕਹਿੰਦੇ ਦੱਸੋ। ਪੰਡਿਤਾਂ ਨੇ ਕਿਹਾ ਵੀ ਗਿਆਨ ਵਿੱਚ ਤਾਂ ਹਰਾ ਲਿਆ ਹੁਣ ਅਸੀਂ। ਭਗਤ ਰਵਿਦਾਸ ਜੀ ਕਹਿੰਦੇ ਸੱਚ ਹੈ, ਮੇਰੇ ਨਗਰ ਵਿੱਚ ਮੇਰੀ ਬਰਾਦਰੀ ਦੇ ਲੋਕ ਚੰਮ ਢੋਂਦੇ ਨੇ, ਜੋੜੇ ਗੰਢਦੇ ਨੇ, ਮੈਂ ਉਹਨਾਂ ਦੇ ਘਰ ਜਨਮ ਲਿਆ, ਇਹ ਸੱਚ ਹੈ, ਮੇਰਾ ਜਨਮ ਉਹਨਾਂ ਦੇ ਘਰ ਹੋਇਆ। ਪਰ ਪੰਡਿਤ ਜੀ ਹੁਣ ਇੱਕ ਜਵਾਬ ਦਿਓ, ਤੁਸੀਂ ਸ਼ਰਾਬ ਪੀ ਲੈਂਦੇ ਹੋ? ਪੰਡਿਤ ਬੋਲਿਆ ਰਾਮ ਰਾਮ, ਇਹ ਕੀ ਕਹਿ ਰਹੇ? ਅਸੀਂ ਉੱਚ ਜਾਤੀਏ, ਵਿੱਦਿਆ ਪੜ੍ਹਨੀ, ਦਾਨ ਦੇਣਾ, ਜੱਗ ਕਰਾਉਣੇ, ਸਾਡੇ ਕਰਮ ਸੰਤ ਜਨ, ਅਸੀਂ ਉੱਚੀ ਪਦਵੀ ਵਾਲੇ, ਅਸੀਂ ਸ਼ਰਾਬ ਨਹੀਂ ਪੀਂਦੇ। ਰਵਿਦਾਸ ਜੀ ਨੇ ਕਿਹਾ ਤੁਸੀਂ ਗੰਗਾ ਦੇ ਜਲ ਨੂੰ ਬੜਾ ਪਵਿੱਤਰ ਮੰਨਦੇ ਹੋ, ਜਿੱਥੇ ਕੋਈ ਸੁੱਚ ਪਿੱਟ ਹੋ ਜਾਏ, ਅਪਵਿੱਤਰਤਾ ਹੋਵੇ, ਤੁਸੀਂ ਗੰਗਾ ਦਾ ਜਲ ਛਿੱਟਾ ਦਿੰਦੇ ਹੋ, ਪਵਿੱਤਰ ਹੋ ਗਿਆ ਘਰ, ਬੰਦੇ ਤੇ ਗੰਗਾ ਦਾ ਜਲ ਛਿੱਟਾ। ਇੰਨੇ ਵਹਿਮ ਭਰਮ, ਜੇ ਕੋਈ ਬਾਹਰੋਂ ਆਵੇ, ਅੱਜ ਵੀ ਲੋਕ ਇੱਦਾਂ ਦੇ ਜਿਹਨੀ ਦਰਵਾਜ਼ੇ ਵਿੱਚੋਂ ਗੜਵੀ ਰੱਖੀ ਹੁੰਦੀ ਜਲ ਵਿੱਚ ਮਿਕਸ ਕਰਕੇ, ਜਿਹੜਾ ਗੰਗਾ ਤੋਂ ਲਿਆਉਂਦੇ, ਅੰਦਰ ਬਣਨ ਲੱਗਿਆਂ ਛਿੱਟਾ ਦਿੰਦੇ ਵੀ ਬਾਹਰੋਂ ਅਪਵਿੱਤਰ ਹੋ ਕੇ ਆਏ। ਰਵਿਦਾਸ ਜੀ ਕਹਿੰਦੇ ਗੰਗਾ ਦਾ ਜਲ ਪਵਿੱਤਰ ਹੈ, ਅਪਵਿੱਤਰਾਂ ਨੂੰ ਤੁਸੀਂ ਅਸ਼ੁੱਧ ਬੰਦਿਆਂ 'ਤੇ ਛਿੱਟਾ ਦੇ ਕੇ ਕਹਿੰਦੇ ਉਹ ਪਵਿੱਤਰ ਹੋ ਗਿਆ, ਅਤੇ ਜੇ ਪੰਡਿਤ ਜੀ ਗੰਗਾ ਦਾ ਜਲ ਲੈ ਕੇ, ਪਾਣੀ ਲੈ ਕੇ ਉਹਦੀ ਸ਼ਰਾਬ ਬਣਾ ਦੇਈਏ ਫਿਰ ਤਾਂ ਪੀ ਲਓਗੇ ਨਾ, ਕਿਉਂ ਤਾਂ ਪਵਿੱਤਰ ਪਾਣੀ ਹੈ। ਤਾਂ ਪੰਡਿਤ ਕ੍ਰੋਧ ਗੁੱਸੇ ਵਿੱਚ ਰਾਜੇ ਨੂੰ ਕਹਿੰਦਾ ਦੇਖੋ ਜੀ ਕੀ ਕਹਿ ਰਿਹਾ, ਗੰਗਾ ਦੇ ਜਲ ਦੀ ਸ਼ਰਾਬ? ਰਾਮ ਰਾਮ, ਭਾਵੇਂ ਸ਼ਰਾਬ ਗੰਗਾ ਦੇ ਜਲ ਦੀ ਹੋਵੇ, ਸ਼ਰਾਬ ਬਣ ਜਾਏ, ਸ਼ਰਾਬ ਨਹੀਂ ਅਸੀਂ ਪੀਂਦੇ, ਸੰਤ ਜਨ ਸ਼ਰਾਬ ਨਹੀਂ ਪੀਂਦੇ। ਅਤੇ ਰਵਿਦਾਸ ਜੀ ਨੇ ਕਿਹਾ ਹੁਣ ਜਵਾਬ ਦੇਈ ਜਾਇਓ, ਦਲੀਲ ਵੇਖਿਓ ਕੈਸੀ ਹੈ, ਕੈਸਾ ਲੌਜਿਕ ਹੈ ਸ਼ਬਦ ਵਿੱਚ। ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਲਾਰ ਰਾਗ ਵਿੱਚ ਆਇਆ। ਫਿਰ ਰਵਿਦਾਸ ਜੀ ਨੇ ਕਿਹਾ, ਕਹਿੰਦੇ ਅੱਛਾ ਜੇ ਗੰਗਾ ਦੇ ਜਲ ਦੀ ਸ਼ਰਾਬ ਬਣ ਜਾਏ ਪੀਂਦੇ ਨਹੀਂ? ਕਹਿੰਦੇ ਨਹੀਂ ਪੀਂਦੇ। ਕਿਉਂ? ਕਹਿੰਦੇ ਉਹ ਤਾਂ ਪਵਿੱਤਰ ਹੋ ਗਈ, ਸ਼ਰਾਬ ਤਾਂ ਸ਼ਰਾਬ ਹੈ, ਭਾਵੇਂ ਗੰਗਾ ਦੇ ਜਲ ਦੀ ਬਣੀ ਹੋਵੇ। ਇੱਥੋਂ ਤੱਕ ਹੁਣ ਪਹਿਲਾਂ ਸ਼ਬਦ ਸੁਣਿਓ। ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ, ਸੁਰਸਰੀ ਸਲਲ ਕ੍ਰਿਤ ਵਾਰੁਨੀ ਰੇ। ਗੰਗਾ ਦੇ ਜਲ ਦੀ, ਵਾਰੁਨੀ ਮੀਨਿੰਗ ਸ਼ਰਾਬ, ਸੁਰਸਰੀ ਸਲਲ ਕ੍ਰਿਤ ਵਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ। ਪੰਡਿਤ ਜੀ ਕਿਉਂ ਨਹੀਂ ਪੀਂਦੇ? ਕਹਿੰਦੇ ਉਹ ਤਾਂ ਸ਼ਰਾਬ ਬਣ ਗਈ, ਜਨਮ ਕਰਕੇ ਗੰਗਾ ਦਾ ਜਲ ਮਹਾਨ ਹੈ, ਪਵਿੱਤਰ ਹੈ, ਤੁਸੀਂ ਕਹਿੰਦੇ ਹੋ ਕਿਸੇ 'ਤੇ ਛਿੱਟਾ ਦੇ ਦਿਓ, ਪਵਿੱਤਰ ਬੰਦਾ ਪਵਿੱਤਰ ਹੋ ਜਾਂਦਾ, ਪਰ ਜਦੋਂ ਕਰਮ ਕਰਕੇ ਗੰਗਾ ਦਾ ਜਲ ਸ਼ਰਾਬ ਬਣ ਜਾਏ, ਤੁਸੀਂ ਕਹਿੰਦੇ ਹੋ ਉਹ ਸ਼ਰਾਬ ਵੀ ਮਾੜੀ ਹੋ ਗਈ, ਅਪਵਿੱਤਰ ਹੈ। ਇੱਦਾਂ ਪੰਡਿਤ ਜੀ, ਕੋਈ ਬੰਦਾ ਜਨਮ ਕਰਕੇ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਜਨਮ ਕਰਕੇ ਤਾਂ ਗੰਗਾ ਦਾ ਜਲ ਵੀ ਪਵਿੱਤਰ ਹੈ, ਜੇ ਕਰਮਾਂ ਕਰਕੇ ਉਹਦੀ ਸ਼ਰਾਬ ਬਣ ਜਾਏ ਤੁਸੀਂ ਉਹਨੂੰ ਮਾੜਾ ਮੰਨਦੇ ਹੋ। ਤੁਸੀਂ ਫਿਰ ਜਨਮ ਕਰਕੇ ਪਵਿੱਤਰ ਹੋ ਨਾ, ਕਿ ਉੱਚ ਜਾਤੀਆਂ ਦੇ ਘਰ ਪੈਦਾ ਹੋਏ, ਬ੍ਰਾਹਮਣ ਹੋ, ਪਰ ਜਨਮ ਕਰਕੇ ਕੋਈ ਮਹਾਨ ਹੈ ਹੀ ਨਹੀਂ। ਜਨਮ ਕਰਕੇ ਤਾਂ ਗੰਗਾ ਦਾ ਜਲ ਵੀ ਮਹਾਨ ਹੈ, ਕਰਮਾਂ ਕਰਕੇ ਸ਼ਰਾਬ ਬਣ ਜਾਏ ਤੁਸੀਂ ਉਹ ਤੋਂ ਨਫ਼ਰਤ ਕਰਦੇ ਹੋ। ਪੰਡਿਤ ਜੀ, ਕਰਮਾਂ ਕਰਕੇ ਰੱਬ ਨੂੰ ਲੋਕ ਚੰਗੇ ਲੱਗਦੇ ਨੇ, ਜਨਮ ਕਰਕੇ ਰੱਬ ਨੂੰ ਕੋਈ ਵੀ ਮਹਾਨ ਬਣ ਕੇ ਨਹੀਂ ਪਾ ਸਕਦਾ, ਕਰਮ ਕਰਕੇ ਰੱਬ ਦੀ ਨਜ਼ਰ ਵਿੱਚ ਮਹਾਨ ਹੋਈਦਾ। ਫਿਰ ਅਗਲੀ ਗੱਲ ਕਹੀ, ਕਹਿੰਦੇ ਅੱਛਾ ਚੱਲ ਇਹ ਤੇ ਮੰਨ ਲਈ, ਰਵਿਦਾਸ ਤੂੰ ਆਪਣੇ ਬਾਰੇ ਕੀ ਕਹਿਣਾ ਚਾਹੁੰਦਾ? ਕਹਿੰਦੇ ਤਰ ਤਾਰਾ ਪਵਿੱਤਰ ਕਰ ਮਾਨੀਐ ਰੇ, ਜੈਸੇ ਘਾਗਰਾ ਕਰਤ ਵਿਚਾਰਨ। ਅੱਜ ਵੀ ਬਿਹਾਰ ਵਿੱਚ ਜਾਓ ਨਾ, ਉੱਧਰ ਯੂਪੀ ਵੱਲ ਇੱਕ ਦਰਖਤ ਮਿਲਦਾ, ਉਹਨੂੰ ਕਹਿੰਦੇ ਤਾੜੀ ਦਾ ਦਰਖਤ, ਉਹਦਾ ਜ਼ਿਕਰ ਕੀਤਾ। ਕਹਿੰਦੇ ਤਾੜੀ ਦੇ ਦਰਖਤ ਨਾਲ ਫਲ ਲੱਗਦੇ, ਉਹਦੇ ਵਿੱਚ ਇੱਕ ਜਿਹੜਾ ਰਸ ਪੈਦਾ ਹੁੰਦਾ ਉਹ ਇੰਨਾ ਮੂੰਹਾ ਜ਼ਿਆਦਾ ਸ਼ਕਤੀਸ਼ਾਲੀ ਸ਼ਰਾਬ ਹੈ, ਲੋਕ ਉੱਥੋਂ ਦੇ ਪੀਂਦੇ, ਉਹਦੇ ਵਿੱਚ ਛੇਕ ਕਰਕੇ ਘੜਾ ਬੰਨ ਦਿੰਦੇ। ਹੁਣ ਉਹ ਦਰਖਤ ਜ਼ਿਆਦਾਤਰ ਉੱਧਰ ਕੱਢ ਦਿੱਤੇ ਗਏ, ਅਜੇ ਵੀ ਹੈ। ਤਾੜੀ ਦਾ ਦਰਖਤ ਪਵਿੱਤਰ ਹੈ, ਪੰਡਿਤ ਜੀ ਤੁਸੀਂ ਉਹਦੇ ਕੋਲੋਂ ਨਹੀਂ ਲੰਘਦੇ, ਕਿਉਂ? ਉਹ ਚੋਂ ਸ਼ਰਾਬ ਚੁੰਦੀ ਹੈ, ਉਹ ਜਨਮ ਕਰਕੇ ਮਾੜਾ ਹੈ, ਜਨਮ ਕਰਕੇ ਅਪਵਿੱਤਰ ਹੈ, ਪਰ ਜਦੋਂ ਤਾੜੀ ਦੇ ਦਰਖਤ ਨੂੰ ਵੱਢ ਕੇ ਸੁਕਾ ਕੇ ਉਹਦਾ ਬੂਰ ਕਿਤੇ ਕਾਗਜ਼ ਬਣਾਇਆ ਜਾਏ, ਉਹ ਕਾਗਜ਼ ਸਭ ਤੋਂ ਮਹਿੰਗਾ ਵਿਕਦਾ। ਉਸ ਕਾਗਜ਼ ਉੱਤੇ ਵੱਡੇ ਵੱਡੇ ਗ੍ਰੰਥ ਲਿਖੇ ਜਾਂਦੇ ਨੇ, ਜਦੋਂ ਉਹ ਤਾੜੀ ਦੇ ਦਰਖਤ ਦੇ ਬੂਰ ਦੇ ਕਾਗਜ਼ ਬਣ ਜਾਏ, ਉਹਦੇ ਉੱਤੇ ਭਗਵਤ ਗੀਤਾ ਲਿਖੀ ਜਾਵੇ, ਤੁਸੀਂ ਮੱਥਾ ਟੇਕਦੇ ਹੋ ਨਾ, ਗੀਤਾ ਨੂੰ ਮੱਥੇ ਨੂੰ ਲਾਉਂਦੇ ਹੋ? ਪੰਡਿਤ ਕਹਿੰਦਾ ਹਾਂ, ਫਿਰ ਤਾਂ ਮੱਥਾ ਟੇਕੀਦਾ। ਫਿਰ ਅਰਦਾਸ ਜੀ ਕਹਿੰਦੇ, ਏਦਾਂ ਜਨਮ ਕਰਕੇ ਮੈਨੂੰ ਮਾੜਾ ਕਹਿਣ ਵਾਲਿਓ, ਜਨਮ ਕਰਕੇ ਅਖੋਤੀ ਮੈਨੂੰ ਨੀਵੀਂ ਜਾਤ ਵਿੱਚ ਜਨਮ ਰੱਬ ਵੱਲੋਂ ਮਿਲਿਆ, ਮੈਂ ਮਨ ਦਾ ਜਨਮ ਕਰਕੇ ਮੈਂ ਨੀਚ, ਪਰ ਰੱਬ ਦਾ ਨਾਮ ਜਪ ਕੇ ਕਰਮਾਂ ਕਰਕੇ ਹੁਣ ਮੈਂ ਮਹਾਨ ਹੋ ਗਿਆ। ਜੇ ਕਰਮਾਂ ਕਰਕੇ ਉਸ ਕਾਗਜ਼ ਦੇ ਬਣੇ ਹੋਏ ਕਾਗਜ਼ ਤੇ ਲਿਖੀ ਗੀਤਾ ਨੂੰ ਮੱਥਾ ਟੇਕਦੇ ਹੋ, ਫਿਰ ਕਰਮ ਕਰਕੇ ਮੈਂ ਵੀ ਉੱਚਾ ਹੋ ਗਿਆ, ਹੁਣ ਮੈਨੂੰ ਵੀ ਮੱਥਾ ਟੇਕੋ। ਪੰਡਿਤ ਨੂੰ ਕੋਈ ਸਾਹਮਣੇ ਦਲੀਲ ਨਾ ਆਈ, ਕਿਉਂਕਿ ਲੌਜਿਕ ਨਾਲ ਗੱਲ ਕੀਤੀ। ਤਰ ਤਾਰ ਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰ ਕਰਤ ਵਿਚਾਰ, ਭਗਤ ਭਗੋਤ ਲਿਖੀਏ ਤੈ ਉਪਰ, ਪੂਜੀਏ ਕਰ ਨਮਸਕਾਰ। ਤੇ ਰਵਿਦਾਸ ਜੀ ਕਹਿੰਦੇ, ਅਬ ਵਿਪਰ ਪ੍ਰਧਾਨ, ਹੁਣ ਦੱਸੋ ਕੀ ਕਰੋਗੇ? ਉਹ ਪੰਡਿਤ ਇਮਾਨਦਾਰ ਹੋਣਾ ਜਿਹੜਾ ਸਾਰਿਆਂ ਦਾ ਮੁਖੀ ਸੀ, ਉਹਨੇ ਜਦੋਂ ਇਹ ਬਚਨ ਸੁਣੇ ਤੇ ਰਵਿਦਾਸ ਜੀ ਦੇ ਅੱਗੇ ਰਾਜੇ ਦੀ ਸਭਾ ਵਿੱਚ ਉੱਠ ਕੇ ਹੱਥ ਜੋੜ ਕੇ ਰਵਿਦਾਸ ਦੇ ਚਰਨਾਂ ਵਿੱਚ ਡੰਡੋਤ ਕੀਤੀ। ਕੁੱਲ ਦੁਨੀਆ ਜਨ ਦੇ ਚਰਨਾਂ ਵਿੱਚ ਝੁਕ ਜਾਂਦੀ ਹੈ ਜਦੋਂ ਰੱਬ ਦੀ ਸਹਾਇਤਾ ਲੈ ਲੈਂਦਾ ਜਨ, ਕਿ ਮਰੀ ਮੇਰੀ ਹਰੋ ਬਿਪਤ ਜਨ ਕਰੋ ਸਫਾਈ, ਸਭ ਕੁਝ ਉਹਨੂੰ ਸੌਂਪ ਦਿੰਦਾ। ਫਿਰ ਮਹਾਰਾਜ ਨੇ ਕਿਹਾ, ਅਬ ਬਿਪਰ ਪ੍ਰਧਾਨ ਤੇ ਕਰੈਣ ਡੰਡੋਤ, ਪੰਡਤਾਂ ਦਾ ਮੁਖੀ ਹੁਣ ਡੰਡੋਤ ਕਰਦਾ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਤੇ ਜਦੋਂ ਸਭ ਤੋਂ ਵੱਡੇ ਪੰਡਿਤ ਨੇ ਮੱਥਾ ਟੇਕਿਆ ਨਾ, ਫਿਰ ਇਹ ਨਹੀਂ ਵੇ ਭਗਤ ਜੀ ਰੱਬ ਦਾ ਜਨ ਬਹੁਤ ਹੰਕਾਰ ਵਿੱਚ ਆ ਗਿਆ, ਇੱਥੇ ਤਾਂ 10 ਬੰਦੇ ਮੱਥਾ ਟੇਕ ਦੇਣ ਤੇ ਬੰਦਾ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਕੁਛ, ਤੇ 10 ਬੰਦਿਆਂ ਚੋਂ 10ਵੇਂ 20ਵੇਂ ਦਿਨ ਕੋਈ ਨਾ ਫਤਿਹ ਬੁਲਾਵੇ, ਨਾ ਮੱਥਾ ਟੇਕੇ, ਉਹ ਨਾ ਈਰਖਾ ਕਰੀਦੀ, ਹੁਣੇ ਆਕੜ ਹੈ ਬੁਲਾਉਂਦਾ ਨਹੀਂ। ਜਨ ਦੀ ਕੀ ਨਿਸ਼ਾਨੀ ਹੈ? ਜਦੋਂ ਰਾਜੇ ਦੀ ਸਭਾ 'ਚ ਪੰਡਿਤਾਂ ਨੇ ਮੱਥਾ ਟੇਕਿਆ ਤੇ ਭਗਤ ਰਵਿਦਾਸ ਜੀ ਦੀਆਂ ਅੱਖਾਂ ਬੰਦ ਹੋ ਗਈਆਂ, ਮਨ ਵਿਰਾਗ ਨਾਲ ਭਰ ਗਿਆ, ਅੱਖਾਂ ਵਿੱਚੋਂ ਅਥਰੂ ਕਿਰ ਰਹੇ ਸਨ। ਰਾਜਾ ਪੁੱਛਦਾ, ਭਗਤ ਰਵਿਦਾਸ ਜੀ ਹੁਣ ਕਿਉਂ ਰੋਂਦੇ ਹੋ? ਫਿਰ ਰਵਿਦਾਸ ਜੀ ਇੱਕੋ ਗੱਲ ਕਹਿੰਦੇ ਨੇ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ। ਸਿੱਧੀ ਰੱਬ ਨੂੰ ਦੇਤੀ ਵਡਿਆਈ, ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ, ਹੋਂ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਮਲ ਅਬੋਲ। ਸਿੱਧਾ ਰੱਬ ਨੂੰ ਕਹਿਣ ਲੱਗ ਪਏ ਕਿ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਰਾਮ ਗੁਸਈਆ ਜੀ ਕੇ ਜੀਵਨ। ਸਿੱਧੀ ਰੱਬ ਨਾਲ ਗੱਲ, ਸੁਣਿਆ ਸੀ ਕਿ ਗਰੀਬ ਨਵਾਜ ਗੁਸਈਆ ਮੇਰਾ ਮੱਥੇ ਛਤਰ ਤਰ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਡਰੇ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇਹ ਆ ਜਨ ਦੀ ਵਡਿਆਈ। ਕੱਲ ਨੂੰ ਸਬੱਬੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ, ਅੱਜ ਜਨ ਦੀ ਵਡਿਆਈ ਹੋ ਰਹੀ ਹੈ। ਜਨ ਇਸ ਵਾਸਤੇ ਸ਼ਾਂਤ ਰਹਿੰਦਾ ਕਿ ਉਹ ਸਭ ਕੁਝ ਰੱਬ ਨੂੰ ਸੌਂਪ ਕੇ ਕਹਿੰਦਾ, ਤੂੰ ਕਰਾ ਰਿਹਾ, ਤੂੰ ਸਭ ਕੁਝ ਬੁਲਾ ਰਿਹਾ ਹੈ।
ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ।
ਕਿਉਂਕਿ ਜਨ ਸਰੀਰ ਤੱਕ ਨਹੀਂ ਵੇਖਦਾ, ਸੰਸਾਰ ਤੱਕ ਨਹੀਂ ਵੇਖਦਾ, ਬਣਾਉਣ ਵਾਲੇ ਨਿਰੰਕਾਰ ਨੂੰ ਅੰਦਰੋਂ ਵੇਖ ਲੈਂਦਾ। ਆਪੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਵਾਹਿਗੁਰੂ, ਆਪੇ ਤੋਂ ਪੰਜਾਂ ਦੇ ਵਿੱਚ ਆਪਣੀ ਧਾਤੂ ਪਾਈ ਹੈ, ਸਰੀਰ ਨਹੀਂ ਵੇਖਦਾ, ਅੰਦਰ ਤੱਕ ਦੀ ਆਤਮਾ ਵੇਖ ਲੈਂਦਾ। ਇਸ ਲਈ ਆਤਮਾ ਵਿੱਚ ਬੈਠੇ ਪਰਮਾਤਮਾ ਨੂੰ ਵੇਖ ਕੇ ਉਹ ਕਿਸੇ ਮਾੜੇ ਦੀ ਵੀ ਨਿੰਦਿਆ ਨਹੀਂ ਕਰਦਾ, ਫਿਰ ਉਹ ਇੰਨਾ ਉੱਚਾ ਹੋ ਜਾਂਦਾ। ਉਹਨੂੰ ਫਿਰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਉਹ ਧਨਵੰਤ, ਕੋਲ ਕੁਝ ਵੀ ਨਾ ਹੋਵੇ ਪਰ ਧਨਵਾਨ ਹੈ ਸਭ ਤੋਂ ਅਮੀਰ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਆਖੋ ਜਨ ਆਵਣ ਕਾਏ ਹੈ ਸੁਆਓ ਜਨ ਕੈ ਸੰਗ ਚਿੱਤ ਆਵੇ। ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਖੋ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਕਿਉਂਕਿ ਉਹ ਪੰਜਾਂ ਵਿੱਚ ਬੈਠੇ ਧਾਤੂ ਨੂੰ ਪਾ ਲੈਂਦਾ ਉਹ ਸਰੀਰਾਂ ਤੱਕ ਸੀਮਿਤ ਨਹੀਂ ਰਹਿੰਦਾ ਹੈ
ਜਨ ਨਾਨਕ ਸਤਿਗੁਰ ਮਿਲੇ ਆਪੇ ਹਰੇ ਆਪੇ ਝਗਰ ਚੁਕਾਵੇ
ਅਖੀਰ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਕਹਿੰਦੇ ਆਪ ਹੀ ਸਤਿਗੁਰੂ ਮਿਲਦੇ ਹਨ ਆਪੇ ਹੀ ਇਸ ਸੰਸਾਰ ਦਾ ਭਾਈ ਝਗੜਾ ਉਹ ਨਿਬੇੜਦੇ ਨੇ ਜਨ ਆਪਣਾ ਸਭ ਕੁਝ ਪਰਮਾਤਮਾ ਨੂੰ ਸੌਂਪ ਦਿੰਦਾ ਇਸ ਲਈ ਜਨ ਦੇ ਜੀਵਨ ਵਿੱਚ ਕੋਈ ਝਗੜਾ ਨਹੀਂ ਰਹਿੰਦਾ ਉਹ ਬਿਲਕੁਲ ਸ਼ਾਂਤ ਰਹਿੰਦਾ ਉਹਦਾ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਝਗੜਾ ਨਹੀਂ ਨਾ ਕੋ ਬੈਰੀ ਨਹੀਂ ਬਿਗੰਨਾ ਸਗਲ ਸੰਗ ਹਮ ਕੋ ਬਣਾਈ ਅਤੇ ਜਿਹਦਾ ਕਿਸੇ ਨਾਲ ਵੈਰ ਨਹੀਂ ਨਾ ਉਹ ਚਿੰਤਾ ਲੈ ਕੇ ਨਹੀਂ ਸੁਣਦਾ ਗੋਲੀਆਂ ਖਾ ਕੇ ਨਹੀਂ ਸੁਣਦਾ ਉਹਨੂੰ ਫਿਰ ਮਹਾਰਾਜ ਨੇ ਕਿਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਵਾਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਵਿਰੜਾਇਆ ਆਓ ਫਿਰ ਆਪਾਂ ਵੀ ਚਰਨ ਧੂੜ ਮੰਗੀਏ ਪਿਆਰ ਨਾਲ ਫਿਰ ਗੁਰੂ ਅੱਗੇ ਕਹੋ ਕਿਉਂ ਆਪਾਂ ਤੇ ਉਹ ਅਵਸਥਾ ਵਿੱਚ ਨਹੀਂ ਤੇ ਜਿਹੜੇ ਜਨ ਉਸ ਕਲਾਸ ਵਿੱਚ ਪਾਸ ਹੋ ਗਏ ਨਾ ਪ੍ਰਵਾਨ ਹੋ ਗਏ ਉਹਨੂੰ ਜਨ ਹਰ ਜਨ ਕੋ ਇਹੀ ਸੁਹਾਵੈ ਜਿਹੜੇ ਜਨ ਨੂੰ ਰੱਬ ਦਾ ਨਾਮ ਯਸ ਸੋਹਣਾ ਲੱਗਦਾ ਜਿਹਨਾਂ ਨੂੰ ਮਹਾਰਾਜ ਨੇ ਕਿਹਾ ਜਿਸ ਤਰ੍ਹਾਂ ਅਮਲਨ ਕੋ ਅਮਲੀ ਲਪਟਾਇਓ ਭੂਮਣ ਭੂਮ ਪਿਆਰੀ ਇਸੇ ਤਰ੍ਹਾਂ ਰੱਬ ਦੇ ਜਨ ਨੂੰ ਰੱਬ ਦਾ ਨਾਮ ਪਿਆਰਾ ਫਿਰ ਆਪਾਂ ਜਨ ਤੋਂ ਕੁਰਬਾਨ ਤੇ ਬਲਿਹਾਰ ਜਾਈਏ ਉਹਨਾਂ ਦੀ ਚਰਨ ਧੂੜ ਮੰਗੀਏ ਜੋ ਮਹਾਰਾਜ ਨੇ ਸਾਨੂੰ ਕਿਹਾ ਮੰਗਿਆ ਕਰ ਜਿਨ੍ਹਾਂ ਨੂੰ ਰੱਬ ਮਿਲ ਗਿਆ ਤੂੰ ਉਹਨਾਂ ਦੀ ਸੰਗਤ ਮੰਗ ਉਹਨਾਂ ਤੋਂ ਕੁਰਬਾਨ ਜਾ ਅਤੇ ਪਿਆਰ ਨਾਲ ਮੰਗ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਇੱਕ ਪੰਕਤੀ ਕਹੋ ਪਿਆਰ ਨਾਲ ਸਾਰੇ ਫਿਰ ਸਮਾਪਤੀ ਕਰਾਂਗੇ ਪਿਆਰ ਨਾਲ ਆਖੋ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਤਿਨਾ ਕੇ 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 ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਮਿਹਰਬਾਨਾ ਹੋ ਕੁਰਬਾਨੇ ਜਾਉ ਸਤਿਗੁਰੂ ਕਿਰਪਾ ਕਰਨ ਬਖਸ਼ਿਆ ਹੋਇਆਂ ਦੀ ਚਰਨ ਧੂੜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਣ ਇੱਕ ਸਮੇਂ ਵਿੱਚ ਅਣਗਿਣਤ ਨਾਮ ਦੀਆਂ ਰੰਗੀਆਂ ਰੂਹਾਂ ਬ੍ਰਹਮ ਗਿਆਨੀ ਅਵਸਥਾ ਵਾਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਪਰਿਕਰਮਾ ਵਿੱਚ ਰਹਿੰਦੇ ਨੇ ਜਦੋਂ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਓ ਤਾਂ ਚਰਨ ਧੂੜ ਮਸਤਕ ਨੂੰ ਲਾ ਕੇ ਮੰਗਿਆ ਕਰੋ ਗੁਰੂ ਰਾਮਦਾਸ ਸਾਹਿਬ ਆਪਣੇ ਬਖਸ਼ਿਆਂ ਹੋਇਆਂ ਦੀ ਚਰਨ ਧੂੜ ਬਖਸ਼ੋ ਤਾਂ ਜੋ ਅਸੀਂ ਵੀ ਬਖਸ਼ੀ ਜਾਈਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ ਸਮੂਹ ਸੰਗਤਾਂ ਦਾ ਧੰਨਵਾਦ ਸਿੰਘ ਸਾਹਿਬ ਜੀ ਦਾ ਧੰਨਵਾਦ ਸਤਿਕਾਰਯੋਗ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸਮੁੱਚੇ ਹੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਰਾਮਦਾਸ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਸ਼ੁੱਧ ਬਾਣੀ ਸ਼ਬਦ ਉਚਾਰਨ ਕੀਤਾ ਹੈ। ਆਓ ਆਖਰੀ ਪੰਕਤੀਆਂ ਸਰਵਣ ਕਰੋ ਫਿਰ ਅਸੀਸ ਬਖਸ਼ਣੀ ਜੀ।
ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।